ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ ਲੋਗਾ ਪਰਮ ਨ ਭੁੱਲੋ ਪਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਈ ਹਾਂਜੀ ਜਿੱਥੇ ਕਿਤੇ ਵੀ ਘਰਾਂ ਵਿੱਚ ਬੈਠ ਕੇ ਇੱਥੇ ਬੈਠ ਕੇ ਜਿੰਨੇ ਵੀ ਸੁਣਨ ਵਾਲੇ ਟਕਾ ਬਣਾ ਕੇ ਹਰ ਵੀਕਐਂਡ ਦੀ ਤਰ੍ਹਾਂ ਆਪਾਂ ਦੋ ਤਿੰਨ ਦਿਨ ਇਸ ਹਫ਼ਤੇ ਵੀ ਹਾਜ਼ਰੀ ਭਰਨੀ ਹੈ। ਅੱਜ ਸ਼ੁੱਕਰਵਾਰ ਹੈ, ਰਲ ਮਿਲ ਕੇ ਕੁਝ ਸਮਾਂ ਇਕਾਗਰ ਚਿੱਤ ਹੋ ਕੇ ਸੁਣੀਏ, ਸਮਝੀਏ, ਵਿਚਾਰੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ। ਆਪਣੀ ਅਕਲ ਨੂੰ ਵੱਡਾ ਕਰੀਏ, ਸਾਡੀ ਜਿਹੜੀ ਵਿਵੇਕ ਬੁੱਧ ਹੈ, ਇੰਟੈਲੀਜੈਂਸ ਜਿਹੜੀ ਹੈ, ਉਹ ਸਾਡੇ ਇਮੋਸ਼ਨ ਦੇ ਉੱਤੇ ਹਾਵੀ ਹੋਣੀ ਚਾਹੀਦੀ ਹੈ, ਸਾਡੇ ਜਜ਼ਬਾਤਾਂ ਦੇ ਉੱਤੇ ਅਕਲ ਹਾਵੀ ਹੋਣੀ ਚਾਹੀਦੀ ਹੈ। ਕਈ ਵਾਰੀ ਬੰਦੇ ਇਦਾਂ ਦੇ ਵੀ ਹੁੰਦੇ ਹੈ ਕਿ ਆਪਣੇ ਇਮੋਸ਼ਨ ਵਿੱਚ, ਜਜ਼ਬਾਤ ਵਿੱਚ ਵਹਿ ਕੇ ਅਕਲ ਕੰਮ ਨਹੀਂ ਕਰਦੀ, ਆਪਣੀ ਜ਼ਿੰਦਗੀ ਦਾ ਨੁਕਸਾਨ ਕਰ ਲੈਂਦੇ ਆ। ਜਿੱਦਾਂ ਸਟੀਅਰਿੰਗ ਦੇ ਕੰਟਰੋਲ ਵਿੱਚ ਹੈ ਨਾ, ਰੇਸ ਹੈ ਜਿਹੜੀ, ਉਹ ਕਾਬੂ ਚ ਹੋਵੇ, ਵਿਵੇਕ ਹੈ ਜਿਹੜਾ ਇਹਨੇ ਕੰਟਰੋਲ ਕਰਨਾ, ਸਮਝ ਸਾਡੀ ਅਕਲ। ਜਜ਼ਬਾਤੀ ਕਈ ਬੰਦੇ ਹੋ ਕੇ, ਗੁਣੀ ਹੋ ਕੇ ਵੀ ਔਗਣ, ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ, ਆਪਣੀਆਂ ਚੰਗਿਆਈਆਂ ਵੀ ਗਵਾ ਲੈਂਦੇ ਆ ਬੰਦੇ ਨਾ ਸਮਝ ਹੋਣ ਕਰਕੇ। ਜਿਸ ਤਰ੍ਹਾਂ ਮੰਨ ਲਓ ਕੋਈ ਡਾਕਟਰ ਹੈ, ਕਿੱਡਾ ਵੱਡਾ ਗੁਣ ਹੈ, ਸਰਜਨ ਹੈ, ਸਪੈਸ਼ਲਿਸਟ ਹੈ, ਪੜ੍ਹਿਆ ਹੈ, 28 ਸਾਲ ਲਾਏ, ਫਿਰ ਆਪਰੇਸ਼ਨ ਕਰਨ ਦਾ ਐਕਸਪੀਰੀਅੰਸ ਹੈ, ਤਜਰਬਾ ਹੈ, ਨਾਮ ਬਣ ਗਿਆ, ਪਰ ਹੋਇਆ ਕੀ ਵੀ ਡਾਕਟਰ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ, ਪੈ ਜਾਂਦੀ ਹੈ। ਕੀ ਡਾਕਟਰ ਦੁਨੀਆਂ 'ਚ ਸ਼ਰਾਬ ਨਹੀਂ ਪੀਂਦੇ ਹੋਣਗੇ? ਪੈ ਜਾਂਦੇ। ਔਰ ਇਮੋਸ਼ਨ ਜਿਹੜਾ ਹਾਵੀ ਹੋ ਗਿਆ, ਇੰਨਾ ਹਾਵੀ ਹੋ ਗਿਆ ਕਿ ਰੋਜ਼ ਘਰੇ ਆ ਕੇ ਪੀਂਦਾ, ਹੌਲੀ ਹੌਲੀ 5 ਵਜੇ ਪੀਣ ਲੱਗ ਗਿਆ, ਹੌਲੀ ਹੌਲੀ 4 ਵਜੇ, ਫਿਰ ਕੰਮ ਤੇ ਵੀ ਪੀਣ ਲੱਗ ਗਿਆ, ਫਿਰ ਸਾਰਾ ਸਾਰਾ ਦਿਨ ਪੀਣ ਲੱਗ ਗਿਆ, ਐਬ ਹਾਵੀ ਹੋਈ ਗਿਆ, ਤੇ ਆਪਣਾ ਜਿਹੜਾ ਗੁਣ ਹੈ ਉਹ ਡਾਊਨ ਹੋ, ਤੇ ਆਪੇ ਹੀ ਹੋ ਗਿਆ। ਜਿਹੜੇ ਬੰਦੇ ਤੇ ਐਬ ਹਾਵੀ ਹੋ ਜਾਂਦਾ, ਉਹਦੀ ਜਿਹੜੀ ਕੁਆਲਿਟੀ ਹੈ ਉਹ ਆਪਣੇ ਆਪ ਡਾਊਨ ਜਾਣ ਲੱਗ ਜਾਂਦੀ ਹੈ, ਉਹਦੀ ਜਿਹੜੀ ਚੰਗਿਆਈ ਹੈ ਉਹ ਆਪਣੇ ਆਪ ਹੀ ਡਾਊਨ ਜਾਣੀ ਹੋਈ ਜਾਣੀ, ਕਿਉਂਕਿ ਕੋਈ ਭੈੜੀ ਹੈਬਿਟ ਜਿਹੜੀ ਹੈ, ਭੈੜੀ ਆਦਤ ਜਿਹੜੀ, ਐਬ ਹੈ ਜਿਹੜਾ ਉਹ ਹਾਵੀ ਹੋ ਜਾਂਦੀ। ਐਬ ਬੜੇ ਤਰ੍ਹਾਂ ਦੇ ਨੇ, ਐਬ ਹੀ ਐਬ, ਆਪਾਂ ਕਾਮ ਨੂੰ ਵੀ ਐਬ ਐਬ ਹੀ ਕਹਿੰਦੇ ਹਾਂ। ਹੁਣ ਮੰਨ ਲਓ ਬੰਦਾ ਚੰਗਾ ਭਲਾ ਡਾਕਟਰ, ਸ਼ੁਰੂ ਕਾਮ ਦੀ ਬਿਮਾਰੀ ਪੈ ਗਈ, ਵਕੀਲ ਸੀ ਸ਼ਰਾਬ ਨਾਲ ਹੀ ਰੱਜਿਆ ਰਹਿੰਦਾ, ਜੱਜ ਸੀ, ਕਈ ਬੰਦਿਆਂ ਨੇ ਆਪਣੀ ਨੌਕਰੀਆਂ ਖਤਮ ਕਰ ਲਈਆਂ, ਸਿਰਫ ਨੌਕਰੀਆਂ ਚਲੀਆਂ ਗਈਆਂ ਐਬ ਕਰਕੇ। ਐਬ ਭੈੜਾ, ਇਹਦੇ ਤੇ ਕਾਬੂ ਰੱਖਦਾ ਸਾਡਾ ਗਿਆਨ, ਸਾਡੀ ਅਕਲ, ਸਾਡੀ ਸਮਝ, ਸਾਡੀ ਇੰਟੈਲੀਜੈਂਸ। ਤਾਂ ਕਰਕੇ ਜਿਹੜੇ ਬੰਦੇ ਸਮਝਦੇ ਨੇ ਉਹ ਕਹਿੰਦੇ ਨੇ ਬੰਦਾ ਇਮੋਸ਼ਨਲੀ ਇੰਟੈਲੀਜੈਂਟ ਹੋਣਾ ਚਾਹੀਦਾ, ਮਤਲਬ ਜਜ਼ਬਾਤਾਂ ਦੇ ਉੱਤੇ ਉਹਦਾ ਵਿਵੇਕ ਹੋਵੇ, ਅੰਡਰ ਕੰਟਰੋਲ ਰਹਿਣੇ ਚਾਹੀਦੇ ਨੇ ਇਮੋਸ਼ਨ, ਜਜ਼ਬਾਤ। ਕੋਈ ਵੀ ਜਜ਼ਬਾਤ ਹਾਵੀ ਹੋ ਕੇ ਉਹਦੀ ਜ਼ਿੰਦਗੀ ਨੂੰ ਨਰਕਣਾ ਬਣਾ ਦੇਵੇ, ਕੋਈ ਵੀ ਇੱਕ ਜਜ਼ਬਾਤ, ਲੋਭ ਹਾਵੀ ਹੋ ਗਿਆ ਤਾਂ ਜ਼ਿੰਦਗੀ ਨਰਕ ਬਣ ਸਕਦੀ ਹੈ, ਕਾਮ ਹਾਵੀ ਹੋ ਗਿਆ ਤਾਂ, ਕ੍ਰੋਧ ਹਾਵੀ ਹੋ ਗਿਆ ਤਾਂ, ਮਤਲਬ ਕੋਈ ਵੀ ਇੱਕ ਵੀ ਜਜ਼ਬਾਤ ਜਿਹੜਾ ਹੈ ਉਹ ਹਾਵੀ ਨਾ। ਇਹ ਪੰਜਾਂ ਦੇ ਗਾਂ ਕਿਹੜਾ, ਇੱਕ ਇੱਕ ਗਾਂ ਕਿੰਨੇ ਕਿੰਨੇ ਇਹਦੇ ਚੋਂ ਨਿਕਲਦੇ ਨੇ, ਪੰਜ ਨੇ ਮੇਨ ਹੈੱਡ, ਇਹਨਾਂ ਪੰਜਾਂ ਚੋਂ ਅੱਗੇ ਕਿੰਨੇ ਰੂਪ ਨੇ, ਇੱਕ ਇੱਕ ਵਿਕਾਰ ਦੇ, ਇੱਕ ਇੱਕ ਐਬ ਦੇ, ਇੱਕ ਇੱਕ ਇਮੋਸ਼ਨ ਦੇ ਅੱਗੇ ਕਿੰਨੇ ਨਿਕਲਦੇ ਨੇ ਅੱਗੇ ਤੋਂ ਅੱਗੇ ਅੱਗੇ ਤੋਂ। ਤਾਂ ਕਰਕੇ ਇੰਟੈਲੀਜੈਂਸ ਜਿਹੜੀ ਹੈ, ਵਿਵੇਕ ਜਿਹੜਾ ਹੈ, ਜਿਹੜੀ ਸਮਝ ਹੈ ਜਿਹੜੀ, ਇਹ ਬੜੀ ਹਾਵੀ ਹੋਣੀ ਚਾਹੀਦੀ ਹੈ। ਤਾਂ ਹੀ ਆਪਾਂ ਪੜ੍ਹਦੇ ਹਾਂ ਵੀ ਸਭ ਤੋਂ ਜ਼ਰੂਰੀ ਹਾਰ ਪਰਿਓ ਸੁਆਮੀ ਕੇ ਦੁਆਰੇ, ਤੀਜਾ ਵਿਵੇਕ ਹੋਵੇ, ਨਹੀਂ ਤੇ ਕਿਹੜੇ ਵਹਿਣ ਵਿੱਚ ਬਹਿ ਜਾਏਗੀ ਜ਼ਿੰਦਗੀ ਇਹਦਾ ਪਤਾ ਨਹੀਂ ਲੱਗੇਗਾ। ਸਾਰੀ ਦੀ ਸਾਰੀ ਐਨਰਜੀ ਇੱਕ ਚੀਜ਼ 'ਚ ਜਾਣ ਲੱਗ ਜਾਂਦੀ ਹੈ। ਮੰਨ ਲਓ ਬੰਦੇ ਦੀ ਜਿੰਨੀ ਉਹਦੇ 'ਚ ਐਨਰਜੀ ਹੁੰਦੀ, ਕਈ ਵਾਰੀ ਇੱਕ ਚੀਜ਼ 'ਚ ਹੀ ਚਲੇ ਜਾਂਦੀ ਸਾਰੀ, ਡਿਵਾਈਡ ਨਹੀਂ ਨਾ ਵੰਡ ਨਹੀਂ ਸਕਦਾ ਫਿਰ। ਤਾਂ ਕਰਕੇ ਸਮਝ ਜਿਹੜੀ ਹੈ ਬੜੀ ਜ਼ਰੂਰੀ ਹੈ। ਤੇ ਸਾਡੇ ਕੋਲ ਸੌਖਾ ਜ਼ਰੀਆ ਹੈ, ਲੋਕ ਭਾਰਤ ਦੇ ਧਾਰਮਿਕ ਨੇ, ਧਾਰਮਿਕ ਧਰਮੀ ਹੋਣ ਕਰਕੇ ਸਾਡਾ ਜਿਹੜਾ ਧਰਮ ਦਾ ਬੋਲਬਾਲਾ, ਤੇ ਅਸੀਂ ਕਰਮਾਂ ਵਾਲੇ ਹਾਂ ਕਿ ਧਰਮ ਵਾਲੇ ਪਾਸੇ ਗੱਲ ਹੀ ਸਾਰੀ ਸਮਝਦੀ ਹੈ। ਗੁਰੂ ਗ੍ਰੰਥ ਸਾਹਿਬ ਮਤਲਬ ਗਿਆਨ ਦੀ ਚਾਬੀ, ਇੱਕ ਵਾਰੀ ਇਹ ਚਾਬੀ ਨੂੰ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਲਾ ਲੈਂਦੇ ਆ ਤੇ ਸਟੋਰ ਹੈ ਜਿਹੜਾ ਗਿਆਨ ਦਾ ਉਹ ਸਾਰੀ ਕੁਦਰਤ ਹੈ, ਉਹਦੇ ਚੋਂ ਜਿੰਨਾ ਮਰਜ਼ੀ ਚਾਬੀ ਇੱਥੋਂ ਲੱਗ ਜਾਂਦੀ। ਚਾਬੀ ਬਿਨਾਂ ਜਿੰਦਰਾ ਨਹੀਂ ਖੁੱਲਦਾ, ਤੇ ਧਰਮ ਵਾਲੇ ਪਾਸਿਓਂ ਗੁਰੂ ਗ੍ਰੰਥ ਸਾਹਿਬ ਜੀ ਐਸੀ ਚਾਬੀ ਬਣ ਜਾਂਦੇ ਨੇ ਜਿਹੜੇ ਕਿ ਸਤੂਰ ਖੋਲ ਦਿੰਦੇ ਨੇ, ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ, ਉਹ ਸਤਿਗੁਰੂ ਜਿਹੜਾ ਸਭ ਥਾਵਾਂ ਤੇ, ਉਹ ਵੱਡਾ ਜਿੱਥੋਂ ਮਰਜ਼ੀ, ਫਿਰ ਆਪਾਂ ਚਾਹੇ ਪੱਤਿਆਂ ਤੋਂ ਸਿੱਖੀਏ, ਚਾਹੇ ਦਰਿਆਵਾਂ ਦੇ ਵਹਿਣ ਤੋਂ ਸਿੱਖੀਏ, ਚਾਹੇ ਬਾਂਸ ਦੀ ਲਚਕਤਾ ਤੋਂ ਸਿੱਖੀਏ, ਫਿਰ ਇੱਕ ਇੱਕ ਚੀਜ਼ ਤੋਂ, ਫਿਰ ਕੀੜੀਆਂ ਦੇ ਚੱਲਣ ਤੋਂ ਸਿੱਖਿਆ ਜਾ ਸਕਦਾ, ਕੱਛੂ ਦੇ ਧਿਆਨ ਤੋਂ ਸਿੱਖਿਆ ਜਾ ਸਕਦਾ, ਕੂੰਜ ਦਾ ਬੱਚਿਆਂ ਨੂੰ ਛੱਡ ਆਉਣਾ ਉਹਦੇ ਤੋਂ ਸਿੱਖਿਆ ਜਾ ਸਕਦਾ। ਇੱਕ ਵਾਰੀ ਜੇ ਚਾਬੀ ਲੱਗ ਗਈ ਫਿਰ ਸਮਝ ਆ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀ ਚਾਬੀ ਲਾ ਕੇ ਖੋਲ ਲੈਣਾ ਅੰਦਰ, ਇਹਨਾਂ ਨੇ ਫਿਰ ਜਦੋਂ ਸਮਝਾਉਣਾ ਵੀ ਹਮਰਾ ਭਰਮ ਗਿਆ ਭਉ ਪਾਕਾ ਜਬ ਰਾਮ ਨਾਮ, ਜਦੋਂ ਮਨ ਲੱਗ ਗਿਆ, ਚਿੱਤ ਲੱਗ ਗਿਆ, ਤੇ ਸਾਰੇ ਜਿਹੜੇ ਭਰਮ ਭੁਲੇਖੇ ਡਾਊਟ ਕਲੀਅਰ ਹੋ ਜਾਂਦੇ, ਸ਼ੰਕੇ ਸਭ ਨਿਕਲ ਜਾਂਦੇ, ਸਭ ਕੁਛ ਠੀਕ ਹੋ ਜਾਂਦਾ। ਇਸੇ ਕਰਕੇ ਭਗਤ ਕਬੀਰ ਸਾਹਿਬ ਦਾ ਬਚਨ, ਦੋਏ ਦੋਏ ਕਹਿੰਦੇ ਮੇਰੇ ਭੁਲੇਖੇ ਨਿਕਲ ਗਏ, ਹੁਣ ਐਸੀ ਚਾਬੀ ਲੱਗੀ ਹੈ ਹਰ ਪਾਸੇ ਮੈਨੂੰ ਹਰੀ ਦਿਸਣ ਲੱਗਦਾ। ਅੱਗੇ ਲੱਭਦੇ ਫਿਰਦੇ ਸੀ, ਹੁਣ ਪਤਾ ਲੱਗਾ ਵੀ ਸਾਰਾ ਕੁਛ ਉਹੀ ਹੈ।
ਦੋਏ 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 ਲੋਚਨ ਪੇਖਾ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਹਉ ਹਰ ਬਿਨ ਔਰ ਨਾ रंग रवे अकेला, अपने रंग जाको गुरमुख आप बुझाई, ताके हृदय रहे आसमाई, गुर किंचित कृपा सब तन मन के हर लीनी, कह कबीर रंग राता,
वाहे गुरु, वाहे गुरु, वाहे गुरु, वाहे गुरु।
ਵਾਹਿਗੁਰੂ 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 ਵਾਹਿਗੁਰੂ।
ਹਮਰਾ ਭਰਮ ਗਿਆ ਭਉ ਭਾਗਾ, ਹਮਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿਤ ਲਗਾ। ਕੱਢਦੇ ਭਰਨ ਭੁਲੇਖੇ ਸਤਿਗੁਰ ਮੇਰਾ, ਸਤਿਗੁਰ ਮੇਰਾ ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ ਸਾਡੇ ਕੱਢਦੇ
ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ
ਭਰਮ ਭੁਲੇ। ਬੋਲੋ ਵਾਰੀ ਸਿਰ ਵਿੱਚ ਕੱਢਦੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ
ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ
ਸਾਡੇ ਕੱਢਦੇ
ਸਤਿਗੁਰ ਮੇਰਾ ਪਿਆਰਾ ਮੇਰਾ
ਪੜੋ ਪੜੋ
ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ
ਸਤਿਗੁਰ ਮੇਰਾ ਪਿਆਰਾ ਮੇਰਾ 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 ਸਤਿਗੁਰ ਮੇਰਾ ਪਿਆਰਾ ਮੇਰਾ
ਸਤਿਗੁਰ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ
ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ ਸਤਿਗੁਰ ਮੇਰਾ ਪਿਆਰਾ ਮੇਰਾ
ਕੱਟਦੇ ਭਰਮ ਭੁਲੇਖੇ, ਕੱਟਦੇ ਭਰਮ ਭੁਲੇਖੇ ਸਤਿਗੁਰ ਮੇਰਾ ਪਿਆਰਾ ਮੇਰਾ ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ
ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ ਸਾਡੇ ਕੱਢਦੇ ਭਰਮ ਭੁਲੇਖੇ, ਸਤਿਗੁਰ ਮੇਰਾ ਪਿਆਰਾ ਮੇਰਾ
ਸਤਿਗੁਰ ਮੇਰਾ
ਪਿਆਰਾ
ਸਾਡੇ ਕੱਢਦੇ ਭਰਮ ਭੁਲੇਖੇ,
ਸਤਿਗੁਰ ਮੇਰਾ ਪਿਆਰਾ ਮੇਰਾ।
ਇੱਕ ਵਾਰੀ ਕਹਿਣਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਜਿੱਥੇ ਕਿਤੇ ਵੀ ਬੈਠ ਕੇ ਵੀਰ ਭਰਾ ਕੋਈ ਵੀ ਭੈਣਾਂ ਸੁਣ ਰਹੇ ਆ ਜਾਂ ਜਿਨ੍ਹਾਂ ਨੇ ਬਾਅਦ ਵਿੱਚ ਸੁਣਨਾ, ਕੋਸ਼ਿਸ਼ ਕਰਨੀ ਹੁੰਦੀ ਹੈ ਹਰ ਨੁਕਤੇ ਨੂੰ ਬੜੀ ਬਰੀਕੀ ਨਾਲ ਵਿਚਾਰੀਏ। ਜੇ ਸਿਰਫ ਸੁਣ ਛੱਡਿਆ ਤੇ ਸੁਣਨ ਵਾਲਿਆਂ ਦਾ ਭਲਾ ਨਹੀਂ, ਤੇ ਜੇ ਸਾਡੇ ਵਰਗਿਆਂ ਨੇ ਸਿਰਫ ਸੁਣਾ ਹੀ ਛੱਡਿਆ ਤੇ ਸਾਡਾ ਵੀ ਇਹਦੇ ਵਿੱਚ ਭਲਾ ਨਹੀਂ। ਭਲਾ ਹੁੰਦਾ ਜਦੋਂ ਅਸੀਂ ਨਿੱਕੀ ਨਿੱਕੀ ਗੱਲ ਨੂੰ ਸੁਣ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦੇ ਹਾਂ। ਕਈ ਬੰਦੇ ਢੀਠ ਹੁੰਦੇ ਨੇ, ਕਈ ਬੰਦਿਆਂ ਨੂੰ ਤੁਸੀਂ ਇੱਕ ਝਿੜਕ ਦੇ ਦਿਓ ਮੁੜ ਕੇ ਝਿੜਕ ਨਹੀਂ ਦੇਣੀ ਪੈਂਦੀ। ਕਈ ਇਹੋ ਜਿਹੇ ਵੀ ਹੁੰਦੇ, ਇੱਕ ਵਾਰੀ ਕਹਿ ਦਿਓ। ਕਈ ਬੰਦਾ ਕਹਿੰਦਾ, ਕਈ ਬੰਦੇ ਇੱਦਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਮੈਂ ਨਾ ਮਾੜੀ ਜੀ ਵੀ ਕਿਸੇ ਦੀ ਝਿੜਕ ਝੱਲ ਨਹੀਂ ਸਕਦਾ। ਕਈਆਂ ਨੂੰ ਹੁੰਦਾ, ਸੁਭਾਅ ਹੁੰਦਾ ਵੀ ਮੈਨੂੰ ਕੋਈ ਜਦੋਂ ਕਹਿ ਦੇਵੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਟੋਕਿਆ ਜਾਣਾ, ਮੇਰੇ ਕੰਮ ਵਿੱਚ ਕੋਈ ਮੈਨੂੰ ਟੋਕੇ ਮੈਂ ਨਹੀਂ ਚੱਲ ਸਕਦਾ। ਕਈ ਇੱਦਾਂ ਦੇ ਬੰਦੇ ਹੁੰਦੇ ਆ। ਗੱਲ ਠੀਕ ਹੈ, ਫਿਰ ਇਹਦੇ ਵਾਸਤੇ ਇਹ ਕਰਨਾ ਚਾਹੀਦਾ ਵੀ ਟੋਕਣਾ ਤੇ ਦੁਨੀਆਂ ਦੇ ਵਿੱਚ ਪੈਣਾ ਹੀ, ਕਦੇ ਘਰ ਵਾਲੀ ਨੇ ਟੋਕਣਾ, ਚਲੋ ਬਾਹਰੋਂ ਬਚ ਜਾਂਗੇ, ਘਰ ਵਾਲੀ ਟੋਕੂ, ਘਰ ਵਾਲੀ ਨੀ ਟੋਕੂ, ਬੱਚੇ ਟੋਕਣਗੇ, ਬੱਚੇ ਨਾ ਟੋਕਣਗੇ ਮਾਂ ਪਿਓ ਟੋਕਣਗੇ, ਕਿਤੇ ਨਾ ਕਿਤੇ ਜਿੱਥੇ ਕੰਮ ਕਰਦੇ ਆ ਉਹ ਟੋਕਣਗੇ। ਜਿਹੜਾ ਬੰਦਾ ਕਹਿੰਦਾ ਵੀ ਮੇਰੇ ਤੋਂ ਟੋਕੇ ਜਾਣਾ ਬਰਦਾਸ਼ਤ ਨਹੀਂ ਹੁੰਦਾ, ਉਸ ਬੰਦੇ ਨੂੰ ਇਹ ਕੰਮ ਕਰਨਾ ਚਾਹੀਦਾ ਵੀ ਕੰਮ ਹੀ ਇੰਨਾ ਵਧੀਆ ਕਰੇ ਵੀ ਟੋਕਣ ਦਾ ਮੌਕਾ ਹੀ ਨਾ ਬਣੇ। ਇਹ ਨਹੀਂ ਖਤਮ ਕਰ ਸਕਦੇ ਸੀ, ਪਰ ਅਸੀਂ ਵਾਹ ਲੱਗਦੀ, ਆਪਣੀ ਵਾਹ ਲੱਗਦੀ ਅਸੀਂ ਇੱਦਾਂ ਕਰੀਏ ਵੀ ਛੇਤੀ ਛੇਤੀ ਕੋਈ ਸਾਨੂੰ ਟੋਕੇ ਹੀ ਨਾ। ਗਲਤੀ ਕੱਢਣੀ ਬਰਦਾਸ਼ਤ ਨਹੀਂ ਹੁੰਦੀ। ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ, ਕੋਸ਼ਿਸ਼ ਇਹ ਕੀਤੀ ਜਾਵੇ ਵੀ ਗਲਤੀ
ਹੋਵੇ,
ਮਤਲਬ ਲੇਟ ਆਵੇ ਉਹਨੂੰ ਝਿੜਕ ਪੈਂਦੀ ਹੈ, ਉਹ ਕਹਿੰਦਾ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ ਮੈਨੂੰ ਰੋਜ਼ ਝਿੜਕ ਪੈਂਦੀ ਹੈ। ਫਿਰ ਉਹ ਕੀ ਕਰੇ, ਉਹ ਕੋਸ਼ਿਸ਼ ਇਹ ਕਰੇ ਨਾ ਵੀ ਮੈਂ ਮੌਕਾ ਹੀ ਨਾ ਦਿਆਂ, ਮੈਂ 5 ਮਿੰਟ ਪਹਿਲਾਂ ਬੈਠਾ ਹੋਵਾਂ ਝਿੜਕ ਪਏ ਕਿ ਵੀ ਮੈਂ ਆਪਣਾ ਕੰਮ ਹੀ ਇੱਦਾਂ ਕਰਾਂ, ਇੰਨੇ ਚਾਅ ਨਾਲ ਕਰਾਂ, ਇੰਨੇ ਸ਼ੌਂਕ ਨਾਲ ਕਰਾਂ। ਮੈਨੂੰ ਹੁਣ ਕਈ ਬੰਦੇ ਇੱਦਾਂ ਦੇ ਹੈ ਕਿ ਮਾੜੀ ਜੀ ਇੱਕ ਵਾਰੀ ਟੋਕ ਮਿਲ ਗਈ ਨਾ ਉਹ ਮੁੜ ਕੇ ਸਾਰੀ ਜ਼ਿੰਦਗੀ ਕਹਾਉਂਦੇ ਨੇ, ਗਲਤੀ ਉਹ ਜਿਹੜੀ ਦੁਹਰਾਉਂਦੇ ਨੇ। ਪਰ ਕਈ ਕੀ ਹੁੰਦੇ ਆ, ਕਈ ਬਸ਼ਰਮ ਹੁੰਦੇ, ਜਿਹੜੇ ਬੰਦੇ ਅਣਖ ਜਿਹਨੂੰ ਅਸੀਂ ਕਹਿੰਦੇ ਹਾਂ ਨਾ, ਉਹ ਇਹ ਹੁੰਦੀ ਹੈ ਵੀ ਅਣਖ ਫੋਕੀ ਅਣਖ ਨਹੀਂ ਹੁੰਦੀ, ਐਵੇਂ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰਨ ਤੋਂ ਤੇ ਪਸ਼ੂ ਹੈ ਕਹਿੰਦੇ, ਅਸਲ ਖੋਤੇ ਕਹਿੰਦੇ ਉਹ ਹੈ, ਇੱਕ ਤੇ ਖੋਤਾ ਉਹ ਹੈ ਜਿਹੜਾ ਬਾਹਰ ਹੈ, ਪਰ ਮਾਰ ਕਹਿੰਦੇ ਅਸਲੀ ਉਹ ਪਸ਼ੂ ਹੈ, ਉਹ ਡੰਗਰ ਹੈ, ਉਹ ਖਰ ਹੈ ਜਿਹੜਾ ਬੰਦਾ ਸਮਝਿਆ ਸਮਝਾਇਆ ਤੇ ਵੀ ਸਮਝੇ ਨਾ, ਤੁਸੀਂ ਕਹੋ ਤੇ ਉਹਨੂੰ ਉਹ ਅਸਰ ਹੀ ਨਾ ਕਰੇ ਆਪਣੇ ਆਪਣੇ ਆਪ ਨੂੰ ਬਦਲਣਾ ਨਾ ਚਾਹੇ। ਸਿਆਣਾ ਬੰਦਾ ਹੁੰਦਾ ਹੈ ਜਿਹੜਾ ਕਹਿੰਦਾ ਇੱਕ ਵਾਰੀ ਹੁਣ ਕਹਿਤਾ ਨਾ ਮੁੜ ਕੇ ਅਸੀਂ ਮੌਕਾ ਨਹੀਂ ਦੇਣਾ। ਮਾਂ ਪਿਓ ਨੇ ਕਹਿਤਾ ਵੀ ਯਾਰ ਕੰਮ ਨੀ ਕਾਕਾ ਤੂੰ ਕਰਦਾ, ਵਿਹਲਾ ਰੋਟੀਆਂ ਖਾਈ ਜਾਂਦਾ, ਚੰਗਾ ਫਿਰ ਹੁਣ ਨਹੀਂ ਕਹਿਣ ਦਾ ਮੌਕਾ ਦਿੰਦਾ। ਫਿਰ ਇੱਕ ਵਾਰੀ ਘਰ ਵਾਲੀ ਨੇ ਕਹਿਤਾ ਵੀ ਤੂੰ ਹੁਣ ਇੱਥੇ ਪਿਆ ਲਿਟਿਆ ਮਾੜਾ ਮੋਟਾ ਕੰਮ ਕਰ ਲੈ ਸਾਰਾ ਦਿਨ ਕੋਈ ਤੁਰ ਵੀ ਦੁਬਾਰਾ ਨੀ ਹੁਣ ਕਹਾਣਾ, ਇੱਕ ਵਾਰੀ ਕਹਾ ਲਿਆ, ਇੱਕ ਵਾਰੀ ਕਹਿਤਾ ਹੁਣ ਮੌਕਾ ਦੇਣਾ ਹੀ ਨਹੀਂ। ਇਹ ਅਣਖ ਅਸੀਂ ਮੁੜ ਕੇ ਕਹਾਈਏ ਨਾ। ਹੁਣ ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ ਜਾਂ ਜੋ ਵੀ ਅਸੀਂ ਪੜ੍ਹਦੇ ਹਾਂ, ਚੰਗੀਆਂ ਚੰਗੀਆਂ ਗੱਲਾਂ ਅੱਜ ਕੱਲ੍ਹ ਤੇ ਨਾ ਭਰਿਆ ਪਿਆ ਸਾਰਾ ਕੁਛ, ਹੁਕਮਨਾਮੇ ਮੈਂ ਕਹਿੰਦਾ ਕਿਹੜਾ ਗੁਰਦੁਆਰਾ ਜਿਹਦਾ ਹੁਕਮਨਾਮਾ ਨੈੱਟ ਤੇ ਨਹੀਂ ਆਉਂਦਾ, ਅਰਥ ਵੀ ਆ ਜਾਂਦੇ ਨੇ, ਕਥਾ ਵੀ ਆਈ ਜਾਂਦੀ ਹੈ। ਗੱਲ ਤਾਂ ਇਹ ਹੈ ਕਿ ਕਈ ਬੰਦੇ ਉਹਨਾਂ ਨੂੰ ਇਹ ਲੱਗਦਾ ਵੀ ਮੈਨੂੰ ਟੋਕਿਆ ਜਾ ਰਿਹਾ, ਤੇ ਕਈ ਬੰਦੇ ਬੇਸ਼ਰਮ ਹੋ ਜਾਂਦੇ ਆ। ਕਈ ਹੁਣ ਆਪਾਂ ਦੀਵਾਨ ਚ ਗੱਲ ਕਰਦੇ ਹਾਂ, ਅਗਲਾ ਕਹਿੰਦਾ ਮੈਨੂੰ ਗਿਆ, ਕਈ ਗੱਲ ਕਿਸੇ ਨੂੰ ਹੁੰਦੀ ਲਾ ਆਪਣੇ ਤੇ ਲੈਂਦੇ ਆ, ਤੇ ਕਈਆਂ ਨੂੰ ਤੁਸੀਂ ਸਿੱਧਾ ਵੀ ਕਹਿ ਦੋਗੇ ਉਹ ਤਾਂ ਵੀ ਮੈਨੂੰ ਥੋੜਾ ਕਿਹਾ ਤੈਨੂੰ ਕਿਹਾ, ਇਹ ਮੇਰੇ ਤੇ ਗੱਲ ਲੱਗਦੀ ਹੋਈ ਨਹੀਂ, ਇਹ ਤੇ ਤੂੰ ਇਹ ਹੈ, ਮਤਲਬ ਜੇ ਕੋਈ ਗੱਲ ਹੋ ਦੂਜੇ ਕੰਨੀ ਇਸ਼ਾਰਾ ਕਰਦਾ ਵੀ ਤੈਨੂੰ ਕਿਹਾ। ਕਈ ਬੰਦੇ ਗੱਲ ਕਿਸੇ ਨੂੰ ਹੁੰਦੀ ਹੈ, ਕਈ ਦੂਜਾ ਦੂਜੇ ਨੂੰ ਕਹਿ ਰਿਹਾ ਹੁੰਦਾ ਪਰ ਉਹ ਵਿੱਚੋਂ ਆਪਣੀ ਅਕਲ ਸਮਝ ਲੈਂਦਾ ਵੀ ਨਹੀਂ ਯਾਰ ਇਹ ਜਦੋਂ ਮੇਰੇ ਤੋਂ ਹੋ ਤਾਂ ਮੈਨੂੰ ਮੇਰੇ ਨਾਲ ਵੀ ਇਦਾਂ ਹੀ ਬਣੀ ਉਹਦੇ ਨਾਲ ਬਣੀ ਹੈ ਕੱਲ ਮੇਰੇ ਨਾਲ ਵੀ ਬਣ ਸਮਝਦਾਰ ਬੰਦਾ ਹਰ ਥਾਂ ਦੇ ਉੱਤੇ ਸਿੱਖ ਹੈ ਜਿਹੜਾ ਜਿਹਨੂੰ ਅਸੀਂ ਸਿੱਖ ਕਹਿੰਦੇ ਹਾਂ ਸਿੱਖ ਦਾ ਮਤਲਬ ਸਿੱਖਣਾ ਹੈ ਚੰਗਾ ਆਲੇ ਦੁਆਲੇ ਤੋਂ ਵੇਖ ਕੇ ਲਰਨ ਕਰਦੇ ਰਹਿਣਾ ਸਿੱਖਦੇ ਰਹਿਣਾ ਵੀ ਫਲਾਣੇ ਨਾਲ ਐ ਬਣ ਗਈ ਇਹ ਮੇਰੇ ਨਾਲ ਨਾ ਬਣੇ ਫਲਾਣਾ ਏਦਾਂ ਕਾਮਯਾਬ ਹੋਇਆ ਮੈਂ ਹੋਵਾਂ ਸਿੱਖਣਾ ਹੀ ਸਿੱਖਣਾ ਮਤਲਬ ਫਿੱਟ ਨੂੰ ਵੇਖ ਲਓ ਤੇ ਦਿਮਾਗ 'ਚ ਕੀ ਆਵੇ ਕਿ ਮੈਂ ਫਿੱਟ ਹੋਣਾ ਸਿੱਖ ਲਓ ਵੀ ਮੈਂ ਇਹੋ ਜਿਹਾ ਬਣਨਾ ਕਿ ਨਫ਼ਰਤ ਹੀ ਲੈ ਤੇ ਬੇਫਿੱਟ ਹੋਵੇ ਬੰਦਾ ਲਮਕਦਾ ਜਾਂਦਾ ਚੌੜਾ ਏਡਾ ਉਹਨੂੰ ਵੇਖ ਕੇ ਕੀ ਲੈਣਾ ਵੀ ਕਦੇ ਵੀ ਜ਼ਿੰਦਗੀ 'ਚ ਏਡਾ ਮੋਟਾ ਨਹੀਂ ਮਤਲਬ ਸਿੱਖਿਆ ਦੋਨਾਂ ਤੋਂ ਜਾ ਰਿਹਾ ਜਿਹੜੇ ਬੰਦੇ ਨੇ ਅਕਲ ਲੈਣੀ ਹੈ ਉਹਨੇ ਐ ਐ ਸਮਝਦੇ ਹੀ ਤੁਰਦੇ ਤੁਰਿਆ ਜਾਣਾ ਸਿੱਖਦਾ ਹੀ ਤੁਰਿਆ ਜਾਣਾ ਹਰ ਗਲਤੀ ਤੋਂ ਹਰ ਥਾਂ ਦੇ ਉੱਤੇ ਹਰ ਟੋਕ ਤੋਂ ਸਿੱਖ ਗਲਤੀ ਹੋਈ ਹੈ ਟੋਕਿਆ ਗਿਆ ਤੇ ਗੁੱਸਾ ਨਹੀਂ ਅਗਲਾ ਕਹਿੰਦਾ ਯਾਰ ਨਹੀਂ ਅੱਗੇ ਤੋਂ ਨਹੀਂ ਮੌਕਾ ਦੇਣਾ ਹੁਣ ਤੇ ਹੋ ਗਿਆ ਜਿਹੜਾ ਹੋ ਗਿਆ ਪਰ ਅੱਗੇ ਤੋਂ ਏਦਾਂ ਨਾ ਹੋਵੇ ਪਰ ਗੱਲ ਉਹੀ ਮੈਂ ਫਿਰ ਉਹੀ ਕਹਿੰਦਾ ਵੀ ਕਈ ਇੰਨਾ ਪੜ੍ਹਦੇ ਇੰਨਾ ਸੁਣਦੇ ਇੰਨਾ ਗਿਆਨ ਫਿਲਾਸਫਰ ਨੇ ਵੱਡੇ ਵੱਡੇ ਪੜ੍ਹੇ ਲਿਖੇ ਬਹੁਤ ਕੁਛ ਪਤਾ ਹੈ ਮੰਨ ਲਓ ਜੇ ਆਪਾਂ ਇਹ ਕਹਿ ਲਈਏ ਨਾ ਵੀ ਅਸੀਂ ਉਹਨਾਂ ਦੀ ਜੁੱਤੀ ਵਰਗੇ ਵੀ ਨਹੀਂ ਇੰਨੀ ਸਮਝ ਰੱਖਦੇ ਨੇ ਬੰਦੇ ਘਰਾਂ 'ਚ ਰਹਿੰਦੇ ਆ ਪੈਂਟਾਂ ਪਾਈਆਂ ਕੰਮ ਕਾਰ ਕਰਦੇ ਆ ਜੋਬਾਂ ਕਰਦੇ ਆ ਪਰ ਸੱਚੀ ਜੇ ਉਹਨਾਂ ਨੂੰ ਕਹੋ ਨਾ ਵੀ ਐ ਮਾੜਾ ਜਿਹਾ ਖਾ ਤੜ ਤੇਰਿਆ ਜਿਹੜਾ ਅੱਜ ਮੌਕਾ ਹੈ ਆ ਗੱਲਾਂ ਤੈਨੂੰ ਸਾਰੀਆਂ ਪਤਾ ਨੇ ਆ ਬਾਬਰ ਨੂੰ ਜਾਬਰ ਗੁਰੂ ਨਾਨਕ ਨੇ ਕਿਹਾ ਤੈਨੂੰ ਪਤਾ ਹੈ ਹਾਂ ਕਿਵੇਂ ਸੀ ਕਿਹੜਾ ਸਨ ਸੀ ਕਦੋਂ ਡੇਟਾਂ ਵੀ ਯਾਦ ਨੇ ਐ ਤਰੀਕਾਂ ਯਾਦ ਨੇ ਤੇ ਜਿਹਨੂੰ ਕਹਿ ਵੀ ਅੱਜ ਵਾਲਾ ਬਾਬਰ ਆ ਲੈ ਮਾੜਾ ਜਿਹਾ ਮਾਰੀ ਬੜਕ ਤੂੰ ਉਹ ਕਹਿੰਦਾ ਮੈਂ ਬਾਬਰ ਤੇ ਹੈਗਾ ਪਰ ਨਾਨਕ ਅੱਜ ਕੋਈ ਮੇਰੇ ਤੋਂ ਨਹੀਂ ਬਣਦਾ ਇਹ ਮੈਂ ਕਰ ਨਹੀਂ ਸਕਦਾ ਇਹਦੇ ਬੜਾ ਔਖਾ ਕੰਮ ਤੇ ਜੇ ਕਰਾਂਗੇ ਤੇ ਲੋਕਾਂ ਮਗਰ ਪੈ ਜਾਣਾ ਦੁਨੀਆ ਨੇ ਕੀ ਕਹਿਣਾ ਮਤਲਬ ਲੋਕੀ ਗੁਰੂ ਨਾਨਕ ਵਾਲੀਆਂ ਗੱਲਾਂ ਤੇ ਆਉਂਦੀਆਂ ਹੈ ਪਰ ਗੁਰੂ ਨਾਨਕ ਵਾਲੀ ਬੜਕ ਹੈ ਗੁਰੂ ਨਾਨਕ ਦਾ ਗਿਆਨ ਤੇ ਪਤਾ ਵੀ ਹਾਂ ਆਹ ਖੜਨਾ ਨਹੀਂ ਚਾਹੀਦਾ ਬਾਬਰ ਨੂੰ ਐਂ ਕਹੀਦਾ ਫਲਾਣੇ ਸਾਹਮਣੇ ਅੜੀਦਾ ਮਰਦਾਨੇ ਨੂੰ ਨਾਲ ਲੈ ਕੇ ਤੁਰਨਾ ਕੋਈ ਫਰਕ ਨਹੀਂ ਰੱਖਣਾ ਇਹ ਚੀਜ਼ਾਂ ਦਾ ਗਿਆਨ ਹੈਗਾ ਪਰ ਉਹਨਾਂ ਗੱਲਾਂ ਤੇ ਸਟੈਂਡ ਹੈ ਪ੍ਰੋਬਲਮ ਬੜਕਦੀ ਹੈ ਪ੍ਰੋਬਲਮ ਇਹ ਹੈ ਕਿ ਉਹ ਜਿਹੜੀ ਗੱਲ ਦਾ ਪਤਾ ਹੈ ਡੇਟਾਂ ਤੱਕ ਵੀ ਯਾਦ ਨੇ ਤਰੀਕਾਂ ਐ ਰਟੀਆਂ ਪਈਆਂ ਵੀ ਬਾਬਰ ਨੂੰ ਕਿੰਨੀ ਤਰੀਕ ਨੂੰ ਮਿਲੇ ਸੀ ਪਰ ਜੇ ਤੂੰ ਕਹਿ ਵੀ ਆਹ ਬਾਬਰ ਤੇਰੇ ਸਾਹਮਣੇ ਵਾਲਾ ਮਾੜੀ ਜੀ ਮਾਰੀ ਗੱਲ ਇੱਥੇ ਕਹੀ ਮਾੜਾ ਜਾਂਦਾ ਕਹਿੰਦਾ ਨਾ ਨਾ ਮਤਲਬ ਫਿਰ ਅਸੀਂ ਕਹਿ ਦਈਏ ਵੀ ਸਾਰੇ ਹੀ ਨਾਨਕ ਬਣ ਗਏ ਜਿੰਨਾ ਸਿੱਖਾਂ ਨੂੰ ਪਤਾ ਹੈ ਸਾਰਿਆਂ ਨੂੰ ਗੁਰੂ ਨਾਨਕ ਦੇ ਇਹ ਪਤਾ ਵੀ ਬਚਨ ਇੱਦਾਂ ਦੇ ਉਹਨਾਂ ਦੇ ਆਹ ਬਾਣੀ ਚ ਆਹ ਡੇਟਾਂ ਆਹ ਕੀਤਾ ਆਹ ਕੀਤਾ ਪਰ ਉਹ ਬੜਕ ਹੈ ਨਹੀਂ ਤੇ ਜੇ ਬੜਕ ਲਿਆਉਣੀ ਹੈ ਤੇ ਫਿਰ ਇਹ ਗੱਲ ਵੀ ਚੇਤਾ ਰੱਖਣੀ ਪੈਣੀ ਹੈ ਹੋ ਸਕਦਾ ਚੱਕੀਆਂ ਵੀ ਚਲਾਉਣੀਆਂ ਪੈਣ ਹੋ ਸਕਦਾ ਹੈ ਰੋਹੇਲ ਖੰਡ ਵਿੱਚ ਜਾ ਕੇ ਵਿਕਣਾ ਵੀ ਪਵੇ ਜਿਵੇਂ ਗੁਰੂ ਨਾਨਕ ਨੂੰ ਦੋ ਘੋੜਿਆਂ ਵੱਟੇ ਵੇਚਿਆ ਵੀ ਗਿਆ ਸੀ ਉਹ ਵੀ ਇੱਥੇ ਹੀ ਸੀ ਤੇ ਖੇਡ ਇੱਕ ਗੱਲ ਚੇਤਾ ਰੱਖਣ ਵਾਲੀ ਹੈ ਗੱਲ ਬਿਆਨ ਦੀ ਨਹੀਂ ਹੁੰਦੀ ਗੱਲ ਕਈ ਕਿੰਨੇ ਹੈ ਉਹਦੀ ਕੀਮਤ ਹੈ ਹੁਣ ਆਪਾਂ ਕਹਿ ਦਈਏ ਸਾਰਾ ਅਮਰੀਕਾ ਖੋਲ ਦਿੱਤਾ ਜਾਵੇਗਾ ਇਹਦਾ ਕੋਈ ਅਰਥ ਹੈਗਾ ਇਸ ਬਿਆਨ ਦਾ ਪਰ ਜਦੋਂ ਇਹੀ ਬਿਆਨ ਟਰੰਪ ਦਿੰਦਾ ਵੀ ਸਾਰਾ ਅਮਰੀਕਾ ਖੋਲ ਦਿੱਤਾ ਜਾਵੇਗਾ ਉਹਦਾ ਅਰਥ ਹੈ ਸਟੇਟਮੈਂਟ ਦਾ ਅਰਥ ਬੰਦੇ ਦੀ ਹਸਤੀ ਨਾਲ ਹੁੰਦਾ ਸ਼ਖਸੀਅਤ ਨਾਲ ਹੁੰਦਾ ਹਰੇਕ ਚੱਕ ਦਿਆਂਗੇ ਫੱਟੇ ਐਂ ਕਰ ਦਿਆਂਗੇ ਇਹ ਤੇ ਹਰ ਕੋਈ ਕਹਿੰਦਾ ਹੁੰਦਾ ਪਰ ਕਈ ਜੇ ਕਹਿੰਦੇ ਨੇ ਨਾ ਵੀ ਐਂ ਕਰ ਦਿਆਂਗੇ ਫਿਰ ਉਹ ਕਰਨ ਦੀ ਤਾਕਤ ਵੀ ਰੱਖਦੇ ਉਹ ਤਾਂ ਕਹਿੰਦੇ ਪਰਸਨੈਲਿਟੀ ਹੁੰਦੀ ਹੈ ਜਿਹੜੀ ਜਿਹਦਾ ਬਿਆਨ ਮਹਿਣਾ ਰੱਖਦਾ ਸਟੇਟਮੈਂਟ ਦਾ ਅਰਥ ਉਸ ਪਰਸਨੈਲਿਟੀ ਨਾਲ ਹੈ ਉਸ ਹਸਤੀ ਨਾਲ ਹੈ ਜਦੋਂ ਗੁਰੂ ਨਾਨਕ ਬਾਬਰ ਨੂੰ ਜਾਬਰ ਕਹਿੰਦੇ ਤੇ ਪਿੱਛੇ ਹਸਤੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਔਰੰਗਜ਼ੇਬ ਨੂੰ ਕੁਛ ਕਹਿੰਦੇ ਹੈ ਤਾਂ ਪਿੱਛੇ ਇੱਕ ਪਰਸਨੈਲਿਟੀ ਹੈ ਕਿਤੇ ਥੋੜਿਆਂ ਨੇ ਲਿਖਿਆ ਹੁੰਦਾ ਬਾਬਰਾਂ ਨੂੰ ਜਾਬਰ ਪਰ ਮੁੜ ਕੇ ਫਿਰ ਉਸ ਗੱਲਾਂ ਤੇ ਖੜ ਜਾਣਾ ਜਿਵੇਂ ਹੁਣ ਗੀਤ ਆਇਆ ਆਪਾਂ ਪਿੱਛੇ ਸੁਣਿਆ ਨਾ ਉਹ ਮੁੰਡੇ ਨੇ ਗਾਇਆ ਆਪਣਾ ਰਣਜੀਤ ਬਾਬਾ ਉਸ ਵੀਰ ਨੇ ਜਿਹੜਾ ਗੀਤ ਗਾਇਆ, ਕਿੰਨਾ ਰੌਲਾ ਪਿਆ, ਕਿੰਨਾ ਵਿਵਾਦ ਛਿੜਿਆ। ਹਾਲਾਂਕਿ ਉਸ ਗੀਤ ਵਿੱਚ ਕੁਛ ਵੀ ਗੱਲ ਗਲਤ ਨਹੀਂ ਕਹੀ ਗਈ।
ਮੈਂ ਉਹਦੀਆਂ ਲਾਈਨਾਂ ਵੀ ਸੇਵ ਕੀਤੀਆਂ ਹੋਈਆਂ ਸੀ।
ਗਲਤ ਕੀ ਹੈ ਇਹਦੇ ਵਿੱਚ? ਲਿਖਣ ਵਾਲੇ ਨੇ ਲਿਖਿਆ, ਗਾਉਣ ਵਾਲੇ ਨੇ ਗਾਇਆ। ਕੈਸੀ ਤੇਰੀ ਮਤ ਲੋਕਾ, ਕੈਸੀ ਤੇਰੀ ਬੋਧਿਆ, ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਲਈ ਦੋਧਿਆ। ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੋਧਿਆ, ਗਰੀਬੜੇ ਦੀ ਸ਼ੋਹ ਮਾੜੀ, ਗਊ ਦਾ ਮੂਤ ਸ਼ੋਧਿਆ। ਚਲੋ ਮੰਨਿਆ ਬਈ ਤਕੜਾ ਏ, ਤੇਰਾ ਆਪਣਾ ਗੁਰੂ ਰਿਹਾ, ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਸੋਚਿਆ। ਉਹ ਗਾਤਰੇ ਜਨੇਊ ਤੇ ਕਰੋਸ ਗੱਲ ਪਾ ਲਏ, ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ। ਹੁਣ ਪਿੱਟ ਸਿਆਪਾ ਨੀ, ਕਰੋਸ ਵਾਲੇ ਕਹਿੰਦੇ ਸਾਨੂੰ ਕਹਿਤਾ, ਗਾਤਰੇ ਵਾਲੇ ਕਹਿੰਦੇ ਸਾਨੂੰ ਕਹਿਤਾ, ਜਨੇਊ ਵਾਲੇ ਕਹਿੰਦੇ ਸਾਨੂੰ ਕਹਿਤਾ। ਹੁਣ ਜੇ ਗਊ ਦਾ ਮੂਤ ਸ਼ੁੱਧ ਕੋਈ ਮੰਨਦਾ ਤੇ ਲੱਖ ਵਾਰੀ ਮੰਨੇ, ਪ੍ਰੋਬਲਮ ਕੀ ਹੈ? ਦਵਾਈਆਂ ਦੇ ਵਿੱਚ ਆ ਹੁਣ ਸੈਨੇਟਾਈਜ਼ਰ ਜਿਹੜਾ ਬਣਦਾ, ਇਹਦੇ ਵਿੱਚ ਤੇ ਅਲਕੋਹਲ ਪੈਂਦੀ ਹੈ, ਸ਼ਰਾਬ ਦਾ ਜਿਹੜੇ ਪੈਣ ਵਾਲੀ ਅਲਕੋਹਲ ਇਹਦੇ ਚ ਵੀ ਪੈਂਦੀ ਹੈ, ਤੇ ਪਤਾ ਨੀ ਕਿੱਥੇ ਕਿੱਥੇ ਮੰਨਿਆ ਜਾਂਦਾ ਹੋਏਗਾ ਕੋਈ ਕਈ ਚੀਜ਼ਾਂ ਜਿਹੜੀਆਂ ਜ਼ਹਿਰ ਤੱਕ ਵੀ, ਸੱਪ ਦੀ ਜ਼ਹਿਰ ਵੀ ਦਵਾਈਆਂ ਚ ਪੈਂਦੀ ਹੈ, ਇਦਾਂ ਹੁੰਦਾ ਹੈ। ਤੇ ਗਊ ਦਾ ਮੂਤ ਲਿਖਿਆ ਇਹਨਾਂ ਨੇ, ਸ਼ੁੱਧ ਮੰਨਦਾ ਜਿਹੜਾ ਬੰਦਾ ਲੱਖ ਵਾਰੀ ਮੰਨੀ ਜਾਵੇ, ਜਿਹੜਾ ਮੰਨਦਾ ਮੰਨੇ। ਪਰ ਹੁਣ ਲਿਖਣ ਵਾਲੇ ਨੇ ਲਿਖਿਆ, ਗਾਣ ਵਾਲੇ ਨੇ ਗਾਇਆ, ਪਰ ਕੁਛ ਬੰਦਿਆਂ ਨੇ ਰੌਲਾ ਪਾਇਆ, ਲਓ ਜੀ ਇਹ ਕੀ ਕਹਿਤਾ, ਅਸੀਂ ਪਰਚੇ ਕਰਾਵਾਂਗੇ। ਪਰਚਾ ਕਰਾਉਣ ਵਾਲੇ ਨੇ ਪਰਚਾ ਕਰਾ ਦਿੱਤਾ, ਰੌਲਾ ਪੈ ਗਿਆ, ਪੱਥਰਾਂ ਤੇ ਦੋਧਿਆ, ਕਹਿੰਦੇ ਸਾਨੂੰ ਕਿਹਾ। ਆਪਣੇ ਵਾਲੇ ਵੀ ਕਈ ਪਾਉਂਦੇ ਨੇ ਰੌਲਾ, ਵੀ ਮਾੜਾ ਕਹਿ ਰਹੇ ਆ, ਪਰ ਜਦੋਂ ਆਪਾਂ ਕਹਿੰਦੇ ਵੀ ਪੱਥਰਾਂ ਤੇ ਅਸੀਂ ਵੀ ਤੇ ਦੁੱਧ ਡੋਲਦੇ ਹੀ ਆ, ਅਗਲਾ ਪੱਥਰ ਤੇ ਡੋਲਦਾ, ਅਸੀਂ ਫਰਸ਼ਾਂ ਤੇ ਡੋਲਦੇ ਹਾਂ, ਨਿਸ਼ਾਨ ਸਾਹਿਬ ਕੱਚੀਆਂ ਲੱਸੀਆਂ ਨਾਲ ਧੋਣੇ ਆ, ਲਾਈਵ ਕਰ ਕਰਕੇ ਦੁਨੀਆਂ ਨੂੰ ਵਿਖਾਉਂਦੇ ਹਾਂ ਵੀ ਦੁੱਧ ਡੋਲ ਰਹੇ ਹਾਂ ਅਸੀਂ। ਅੱਜ ਕੱਲ੍ਹ ਤੇ ਇੰਨੇ ਕੈਮੀਕਲ ਆ ਗਏ, ਸਫਾਈ ਹੋਰ ਵੀ ਤਰੀਕਿਆਂ ਨਾਲ ਕੀਤੀ ਜਾ ਸਕਦੀ, ਪਰ ਦੁੱਧ ਡੋਲਿਆ ਜਾਂਦਾ। ਉਹ ਤੇ ਗੱਲ ਸਾਡੇ ਤੇ ਵੀ ਓਨੀ ਲੱਗਣੀ ਹੈ ਨਾ, ਜਿੰਨੀ ਅਸੀਂ ਕਿਸੇ ਦੇ ਕਹਿਣਾ ਵੀ ਤੂੰ ਪੱਥਰ ਤੇ ਦੁੱਧ ਡੋਲਦਾ, ਜਿਹੜਾ ਸਾਨੂੰ ਕਹੂਗਾ ਸਾਡੇ ਤੇ ਵੀ ਗੱਲ ਆਉਣੀ ਓਨੀ। ਪਰ ਇੱਕ ਗੱਲ ਕਹੀ ਹੈ ਕਿਸੇ ਨੇ, ਮੈਂ ਇੱਕ ਵਧੀਆ ਗੱਲ ਇਹ ਮੰਨੀ ਵੀ ਜਿਹੜਾ ਮੁੰਡਾ ਰਣਜੀਤ ਬਾਬਾ, ਉਹਨੇ ਮਾਫ਼ੀ ਮੰਗ ਲਈ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਜੇ ਠੇਸ ਲੱਗੀ ਹੈ ਤਾਂ ਮੈਂ ਮਾਫ਼ੀ ਮੰਗਦਾ, ਉਹਨੇ ਮਾਫ਼ੀ ਮੰਗ ਲਈ। ਜਿਹੜਾ ਵੀਰ ਸਿੰਘ ਲਿਖਾਰੀ ਹੈ ਉਹ ਕਹਿੰਦਾ ਮੈਂ ਗਲਤ ਨਹੀਂ ਕਿਹਾ, ਮੈਂ ਖਮਿਆਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਮੈਂ ਨਹੀਂ ਗਲਤ ਕਿਹਾ। ਲਿਖਣ ਵਾਲੇ ਨੇ ਲਿਖਿਆ, ਗਾਉਣ ਵਾਲੇ ਨੇ ਗਾਇਆ, ਮਾਫ਼ੀ ਮੰਗ ਲਈ। ਇੱਕ ਗੱਲ ਸੋਚਣੀ ਪੈਣੀ ਹੈ, ਜਿਹੜੀ ਨਾ ਗਾਉਣ ਵਾਲੇ ਨੇ ਗਾਇਆ, ਇਹਨਾਂ ਨੇ ਸਟੇਜਾਂ ਤੇ ਗਾਉਣਾ, ਦੁਨੀਆਂ ਚ ਜਾਣਾ। ਮੈਂ ਇਹ ਨਹੀਂ ਕਹਿੰਦਾ ਵੀ ਉਹਨੇ ਮਾਫ਼ੀ ਕਿਉਂ ਮੰਗੀ, ਅਗਲੇ ਦੀ ਮਰਜ਼ੀ ਹੈ, ਇੰਨੀ ਵੀ ਹਿੰਮਤ ਕੀਤੀ ਵੀ ਚੱਲ ਗਾ ਦਿੱਤਾ, ਗਾਣ ਤੋਂ ਬਾਅਦ ਮਾਫ਼ੀ ਮੰਗ ਲਈ, ਇੰਨੀ ਹਿੰਮਤ ਕੀਤੀ ਵੀ ਗਾਇਆ ਇੱਕ ਵਾਰੀ। ਚਲੋ ਲਿਖਣ ਵਾਲੇ ਨੇ ਕਹਿ ਤਾਂ, ਮੇਰਾ ਸਟੈਂਡ ਕਲੀਅਰ ਹੈ, ਮੈਂ ਖੜੂੰਗਾ ਇਸ ਗੱਲ ਦੇ ਉੱਤੇ, ਮੈਂ ਆਪਣੀ ਗੱਲ ਤੇ ਕਾਇਮ ਹਾਂ। ਹੁਣ ਬੋਲਣ ਵਾਲੇ ਨੂੰ ਇਹ ਹੋ ਗਿਆ ਵੀ ਚਲੋ ਮੈਂ ਗਾਇਆ ਸੀ, ਰੌਲਾ ਨਾ ਪੈ ਜੇ, ਵਾਦ ਵਿਵਾਦ ਨਾ ਚੱਲ ਪਵੇ, ਕਿਤੇ ਹੋਰ ਖਲਾਰਾ ਨਾ ਪੈ ਜੇ, ਉਹਨੇ ਪਿੱਛੇ ਹਟ ਗਿਆ, ਮਾਫ਼ੀ ਮੰਗ ਲਈ। ਕਿਉਂ? ਕਿਉਂਕਿ ਉਹਨੂੰ ਸਟੇਜਾਂ ਦੀ ਲੋੜ ਆ, ਉਹਨੇ ਕਿਤੇ ਨਾ ਕਿਤੇ ਜਾ ਕੇ ਗਾਉਣਾ ਹੈ, ਉਹਦਾ ਰੋਜੀ ਰੋਟੀ ਦਾ ਮਸਲਾ ਹੈ, ਉਹ ਤੇ ਚੱਲਦਾ ਹੈ। ਗੱਲ ਸਮਝ ਵੀ ਆਉਂਦੀ ਹੈ, ਕਲਾਕਾਰ ਸਭ ਦੇ ਸਾਂਝੇ ਹੈ। ਉਹ ਕਹਿੰਦੇ ਨਹੀਂ ਬਈ ਮੈਂ ਇਹਦੇ ਤੇ ਖੜ ਨਹੀਂ ਸਕਦਾ, ਕੀ ਪਤਾ ਵਾਦ ਵਿਵਾਦ ਜ਼ਿਆਦਾ ਵੱਧ ਜੇ। ਉਹ ਤੇ ਗੱਲ ਠੀਕ ਲੱਗਦੀ ਹੈ, ਪਰ ਸਾਡੇ ਕਈ ਪ੍ਰਚਾਰਕ ਨੇ ਜਿਹੜੇ, ਜਿਨ੍ਹਾਂ ਦਾ ਕੰਮ ਹੀ ਧਰਮ ਧਰਮ ਦਾ, ਧਰਮ ਧਰਮ ਦੇ ਢਾਂਚੇ ਦੇ ਵਿੱਚ ਗਾਉਣ ਵਾਲੇ ਲਿਖਾਰੀ ਆਪਣਾ ਆਪਣਾ ਕੰਮ ਕਰਦੇ ਆ, ਸਾਡੀ ਫੀਲਡ ਦੇ ਬੰਦੇ ਵੀ ਕਈ ਹੈ, ਗੱਲ ਕਹਿ ਦੇਣਗੇ, ਮੁੜ ਕੇ ਮਾਫ਼ੀ ਮੰਗ ਲੈਂਦੇ, ਮੇਰੇ ਮੈਂ ਐਵੇਂ ਕਹਿਤੀ, ਸਟੈਂਡ ਨਹੀਂ। ਪਰ ਇਹਦੇ ਨਾਲ ਹੁੰਦਾ ਕੀ ਹੈ, ਪਿੱਛੇ ਆਉਣ ਵਾਲੇ ਬੰਦੇ ਨਾ ਉਹ ਦੱਬ ਜਾਂਦੇ ਆ। ਇੱਕ ਗੱਲ ਵੇਖੋ ਵੀ ਰਣਜੀਤ ਬਾਬਾ ਆਪ ਮਾਫ਼ੀ ਮੰਗ ਗਿਆ, ਪਰ ਉਹਦੇ ਮਗਰ ਕਿੰਨੇ ਬੰਦੇ ਸਟੈਂਡ ਲੈ ਕੇ ਖੜੇ ਆ, ਕਹਿੰਦੇ ਤੇਰੇ ਨਾਲ ਆ। 90% ਲੋਕ ਉਹਦੇ ਹੱਕ ਚ, ਤੂੰ ਗਲਤ ਨਹੀਂ ਗਾਇਆ, ਤੂੰ ਠੀਕ ਗਿਆ, ਪਰ ਉਹ ਆਪ ਨਹੀਂ ਖੜਿਆ। ਚਲੋ ਆਪਾਂ ਉਹਨੂੰ ਵੀ ਦੋਸ਼ ਨਹੀਂ ਦਿੰਦੇ ਕਿਉਂਕਿ ਉਹ ਗਾਉਣ ਵਾਲਾ, ਪਰ ਸਾਨੂੰ ਇੱਥੋਂ ਇੱਕ ਗੱਲ ਸਿੱਖਣੀ ਪੈਣੀ ਹੈ, ਲਖਾਰੀ ਗਾਉਣ ਵਾਲੇ ਨਾਵਲਕਾਰ ਫਿਲਾਸਫਰ ਬੁੱਧੀਜੀਵੀ ਵਰਗ ਇਹ ਇਦਾਂ ਦਾ ਹੈ, ਇਹਨਾਂ ਨੇ ਲਿਖ ਕੇ ਗਾ ਕੇ ਸਮਾਜ ਨੂੰ ਬਦਲਣਾ ਹੁੰਦਾ ਹੈ, ਦੁਨੀਆਂ ਨੂੰ ਬਦਲਣਾ ਹੁੰਦਾ ਹੈ, ਗਾ ਕੇ ਸੋਚ ਦੇ ਕੇ ਕਵਿਤਾਵਾਂ ਰਚ ਕੇ ਕਵੀਸ਼ਰੀ ਕਰਕੇ ਕੁਛ ਕਿਸੇ ਨਾ ਕਿਸੇ ਇਹ ਲੋਕਾਂ ਨੇ ਸਮਾਜ ਦੀ ਘਾੜਤ ਘੜਨੀ ਹੈ, ਦੁਨੀਆਂ ਨੂੰ ਬਦਲਣਾ। ਪਰ ਇਸ ਜਿਹੜੀ ਕਮਜ਼ੋਰੀ ਹੈ ਨਾ, ਜਿਹੜੀ ਸਾਡੀ ਕਮਜ਼ੋਰੀ, ਇਸ ਗੱਲ ਦਾ ਪਤਾ ਹੈ ਪੁਜਾਰੀਆਂ ਨੂੰ, ਉਹਨਾਂ ਨੂੰ ਪਤਾ ਵੀ ਧਰਮ ਦਾ ਨਾਂ ਲੈਣਾ ਹੈ ਜਦੋਂ ਮੈਂ ਇਹਦੇ ਤੇ ਡਰ ਪਾਉਣਾ ਹੈ ਵੀ ਮੈਂ ਤੇਰੇ ਤੇ ਪਰਚਾ ਕਰਾ ਦੂੰ, ਇਹ ਡਰਦੇ ਨੂੰ ਇਹਨੂੰ ਸਟੇਜਾਂ ਦੀ ਲੋੜ ਹੈ, ਇਹਨੂੰ ਮਾਫੀ ਮੰਗਣੀ ਪੈਣੀ ਹੈ। ਆਊ ਆਪੇ ਭੱਜਿਆ ਲਿਖ ਕੇ ਉਸੇ ਦਿਨ, ਗਾਉਣ ਵਾਲਾ ਕੋਈ ਵੀ ਜਦੋਂ ਗਾਉਂਦਾ ਹੈ ਉਹਨੂੰ ਮਾਫੀ ਦੀ ਕਹਿੰਦੇ ਮੰਗ ਮਾਫੀ, ਉਹਨੂੰ ਮੰਗਣੀ ਪੈਂਦੀ ਕਿਉਂਕਿ ਉਹਨੇ ਸਟੇਜਾਂ ਬਚਾਉਣੀਆਂ। ਜਫਰਨਾਮਾ ਗਾਇਆ ਸਰਤਾਜ ਨੇ ਹੁਣ ਥੋੜੇ ਦਿਨ ਪਹਿਲਾਂ, ਉਹਦਾ ਵੀ ਰੌਲਾ ਪਿਆ ਵੀ ਇਹਨੇ ਗਲਤ ਗਾਇਆ। ਮੈਂ ਕਹਿੰਦਾ 95% ਸਿੱਖ ਗਾਤਰੇ ਕਿਰਪਾਨਾਂ ਵਾਲਿਆਂ ਨੂੰ ਨਹੀਂ ਪੜ੍ਹਨਾ ਆਉਂਦਾ ਹੋਣਾ। ਪਹਿਲੀ ਗੱਲ ਤੇ ਜਫਰਨਾਮੇ ਦਾ ਦਸਮ ਗ੍ਰੰਥ ਦੀ ਬਾਣੀ ਲਈ ਰੌਲਾ ਬਹੁਤ ਹੈ, ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈਗੀ ਹੈ ਕਿ ਨਹੀਂ, ਬਹੁਤ ਰੌਲਾ ਤੇ ਇਸ ਗੱਲ ਤੇ ਵੀ ਹੈ। ਪਰ ਉਹਨੇ ਗਾਇਆ, ਸਰਚਾਂਦ ਜਿਹੜਾ ਉਹਦਾ ਵਕੀਲ ਹੈ ਬਾਬੇ ਧੁੰਮੇ ਦਾ ਖਾਸ ਚਮਚਾ, ਉਹ ਲੈ ਗਿਆ ਚਿੱਠੀ ਵੀ ਲਓ ਜੀ ਇਹਨੇ ਗਲਤ ਗਾਤਾ। ਉਹਨਾਂ ਨੂੰ ਪਤਾ ਹੈ ਗੱਲ ਗਲਤੀਆਂ ਦੀ ਨਹੀਂ, ਉਹਨਾਂ ਨੂੰ ਪਤਾ ਹੈ ਵੀ ਅਕਾਲ ਤਖ਼ਤ ਤੇ ਜਦੋਂ ਜਾਣਾ ਹੈ ਤੇ ਸਰਤਾਜ ਨੇ ਅਗਲੇ ਦਿਨ ਹੀ ਆ ਕੇ ਇੱਥੇ ਮਾਫੀ ਮੰਗ ਲੈਣੀ ਹੈ ਵੀ ਦੱਸੋ ਜੀ ਮੈਂ ਸੀ, ਇਹਨੇ ਨਾਲ ਸਾਡੀ ਥੋੜੀ ਟੌਰ ਬਣ ਜੂ, ਸਾਡੀ ਸਥਾਪਤੀ ਤੇ ਮੋਹਰ ਲਾ ਕੇ ਜਾਊ। ਪਤਾ ਵੀ ਗਲਤੀਆਂ ਤੇ ਯਾਰ ਰਾਗੀ ਗੱਲ ਗੱਲ ਤੇ ਪੰਗਤੀਆਂ ਗਲਤ ਬੋਲਦੇ ਨੇ, ਕਿਤੇ ਪਹਿਲੀ ਵਾਰੀ ਬੋਲਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਫਰਨਾਮਾ ਨਹੀਂ, ਜਫਰਨਾਮਾ ਨਹੀਂ, ਗੁਰਬਾਣੀ ਦੀਆਂ ਪੰਗਤੀਆਂ। ਪ੍ਰਚਾਰਕ ਰਾਗੀ ਬਹੁਤ ਰੋਜ਼ ਗਲਤ ਬੋਲਦੇ ਆ, ਪਰ ਸ਼ਿਕਾਇਤ ਜਾਂਦੀ ਹੈ ਕਦੇ ਨਹੀਂ, ਕਿਉਂਕਿ ਨਾਮ ਹੈ ਬੰਦਾ, ਸਰਤਾਜ ਹੈ, ਸਤਿੰਦਰ ਸਰਤਾਜ ਹੈ, ਗਾਉਂਦਾ ਹੈ, ਇਹਦਾ ਨਾਮ ਹੈ। ਜਦੋਂ ਇਹਦੇ ਵੱਲੋਂ ਮਾਫੀ ਆਊਗੀ ਤੇ ਸਾਡੀ ਸਥਾਪਤੀ ਤੇ ਮੋਹਰ ਲੱਗੂ ਵੀ ਜੱਜ ਬੈਠੇ ਹੈ, ਬਾਕੀ ਦੇ ਲੋਕਾਂ ਨੂੰ ਡਰਾਉਣਾ ਕਿੰਨਾ ਸੌਖਾ ਹੈ। ਆਮ ਲੋਕਾਂ ਤੇ ਦਬਦਬਾ ਪੈਜੂ ਸਾਡਾ, ਵੀ ਆਹ ਨੇ ਸਾਡੇ ਸਿਰ ਤੇ ਬੈਠੇ ਹੈ, ਇਹਨਾਂ ਤੋਂ ਡਰ ਕੇ ਰਹੋਗੇ। ਜੇ ਸਰਤਾਜ ਵਰਗਾ ਮਾਫੀ ਮੰਗ ਸਕਦਾ, ਇਹ ਉਹਨਾਂ ਨੇ ਮਾਫੀ ਮੰਗਾਉਣ ਦਾ ਮਤਲਬ ਨਹੀਂ, ਇਹ ਹੈ ਵੀ ਸ਼ਿਕਾਇਤ ਲੈ ਕੇ ਆਓ, ਮੁੱਦਾ ਜਿਹਾ ਛੇੜੋ ਤੇ ਗਾਇਕ ਜਾਏਗਾ ਕਿੱਥੇ। ਉਹਨੇ ਇਹ ਥੋੜਾ ਕਹਿਣਾ ਵੀ ਲੈ ਤੁਹਾਡੇ ਰਾਗੀ ਨੂੰ ਮੇਰੇ ਬਰਾਬਰ ਮੈਂ ਵੇਖਦਾ ਵੀ ਸ਼ੁੱਧ ਪੜਦਾ ਕਿ ਨਹੀਂ, ਇਹ ਕਹਿਣਾ ਹੀ ਨਹੀਂ, ਪੰਗਾ ਹੀ ਨਹੀਂ ਲੈਣਾ ਅਗਲੇ ਨੇ। ਇਹਨਾਂ ਨੂੰ ਪਤਾ ਹੈ ਵੀ ਗਾਉਣ ਵਾਲੇ ਕੋਲੇ ਮਾਫੀ ਮੰਗਣ ਬਿਨਾ ਹੋਰ ਕੋਈ ਚਾਰਾ ਨਹੀਂ, ਅਗਲੇ ਨੂੰ ਸਟੇਜਾਂ ਚਾਹੀਦੀਆਂ, ਤੇ ਉਹਦੇ ਨਾਲ ਕੀ ਹੋਏਗਾ, ਟੌਰ ਜੀ ਬਣ ਜੂ ਸਾਡੀ, ਗੋਡੀ ਹੱਥ ਲੱਗ ਗਏ, ਅਸੀਂ ਬਾਕੀਆਂ ਤੇ ਦਬਦਬਾ ਪਾਉਣਾ ਸਾਡੇ ਲਈ ਸੌਖਾ ਹੋ ਜੂ। ਇਹ ਕਿਲੇ ਆ ਜਿਹੜਾ ਸਰਚਾਂਦ ਤੁਰਿਆ ਫਿਰਦਾ ਹੈ ਬਾਬੇ ਧੁੰਮੇ ਦਾ ਚਮਚਾ, ਇਹਨੂੰ ਪੁੱਛੇ ਵੀ ਰਾਗੀ ਰੋਜ਼ ਪੰਗਤੀਆਂ ਗਲਤ ਪੜ੍ਹਦੇ ਨੇ, ਕਿੰਨੀਆਂ ਕੁ ਸ਼ਿਕਾਇਤਾਂ ਲੈ ਕੇ ਜਾਂਦਾ, ਭਰੀਆਂ ਪਈਆਂ ਨੇ ਟੇਪ, ਬੋਲਣਾ ਕੁਝ ਹੋਰ ਹੁੰਦਾ, ਬੋਲ ਕੁਝ ਹੋਰ ਹੀ ਦਿੰਦੇ ਨੇ, ਜਾਂਦੀ ਕਹਿ ਕਿਤੇ ਵਾਦ ਵਿਵਾਦ ਛਿੜਦਾ ਹੈ, ਮਸਲਾ ਵਾਦ ਵਿਵਾਦ ਦਾ ਨਹੀਂ, ਫੇਮਸ ਬੰਦੇ ਨੂੰ ਪੈਰਾਂ ਚ ਬਿਠਾਉਂਦਾ, ਫੇਮਸ ਬੰਦਾ, ਫੇਮਸ ਬੰਦੇ ਪੈਰਾਂ ਚ ਬਹਿਣਗੇ। ਆਮ ਬੰਦਾ ਕਹਿੰਦਾ ਮੇਰੀ ਕੀ ਪਾਇਆ ਹੋਏ, ਮੈਂ ਕਿਵੇਂ ਨਾ ਅੱਗੇ ਅੜ ਜੂ, ਫਲਾਣਾ ਵੀ ਚੁੱਕ ਗਿਆ, ਫਲਾਣਾ ਵੀ ਚੁੱਕ ਗਿਆ, ਤੇ ਨਾ ਕਿਹਦਾ, ਗੁਰੂ ਦਾ, ਨਾ ਛੇਵੇਂ ਪਾਤਸ਼ਾਹ। ਏਦਾਂ ਹੀ ਆ ਹੁਣ ਜਿਹੜਾ ਬਾਵੇ ਨੇ ਗਾਇਆ ਉਹਦੇ ਤੇ ਪਰਚਾ ਕਰਾ ਦਿੱਤਾ, ਇਹਨਾਂ ਨੂੰ ਪਤਾ ਵੀ ਸਟੇਜਾਂ ਅਗਲੇ ਨੂੰ ਚਾਹੀਦੀਆਂ, ਗਊ ਗਈ। ਪਰ ਮੈਂ ਸਾਰੇ ਗਾਉਣ ਵਾਲਿਆਂ ਨੂੰ ਤੇ ਕਵੀਆਂ ਨੂੰ, ਰਾਈਟਰਾਂ ਨੂੰ, ਗੀਤਕਾਰਾਂ ਨੂੰ, ਵੀਰ ਸਿੰਘ ਦਾ ਮੈਂ ਇਸ ਗੱਲੋਂ ਬੜਾ ਧੰਨਵਾਦੀ ਹਾਂ ਕਿ ਉਹਨੇ ਕਿਹਾ ਵੀ ਮੈਂ ਗਲਤ ਨਹੀਂ ਗਾਇਆ, ਮੈਂ ਖੜਾ ਆਪਣੀ ਗੱਲ, ਉਹਦਾ ਵੀ ਧੰਨਵਾਦੀ ਹਾਂ ਮੈਂ। ਪਰ ਮੈਂ ਇਹ ਗੱਲ ਸਾਰਿਆਂ ਨੂੰ ਕਹਿਣੀ ਚਾਹੁੰਦਾ ਵੀ ਤੁਸੀਂ ਲੋਕ ਹਨ ਜਿਹੜੇ ਤੁਸੀਂ ਜੇ ਆਪਣੀ ਆਈ ਤੇ ਆ ਜਾਓ ਸਾਰੇ ਕਿਤੇ ਸਟੈਂਡ ਨਾਲ, ਗੁਰੂ ਨਾਨਕ ਵਾਲਾ ਉਹ ਫਲਸਫਾ ਤੇ ਨਾਲ ਉਹ ਸਟੈਂਡ ਵੀ ਗੱਲ ਕਹਿ ਤੇ ਖੜਨਾ, ਜੇ ਸਾਰੇ ਗਾਇਕ ਇੱਕ ਵਾਰੀ ਕਰ ਲੈਣ ਨਾ ਵੀ ਇੱਕ ਲਿਖਣ ਵਾਲਾ ਲਿਖ ਦੇਵੇ, ਗਾਉਣ ਵਾਲਾ ਗਾ ਦੇਵੇ, ਤੜਥੱਲੀ ਮਚਾ ਦੇਣ, ਪਰ ਸਟੈਂਡ ਦੇ ਨਾਲ ਫਿਰ ਬਾਕੀ ਲੋਕਾਂ ਚ ਤੇ ਜੋਸ਼ ਭਰ ਜਾਂਦਾ, ਚੱਲ ਤੇਰੇ ਨਾਲ, ਚੱਲ ਤੇਰੇ ਨਾਲ।
ਪਰ ਫਿਰ ਇਹ ਕੱਢਣਾ ਪੈਣਾ ਵੀ ਸਟੇਜ ਤੇ ਭਾਵੇਂ ਕੋਈ ਬੁਲਾਵੇ ਤੇ ਭਾਵੇਂ ਕੋਈ ਜਾ ਛੱਡੀ ਐਂ ਕਹਿਣਾ ਪੈਣਾ ਜਾਓ ਛੱਡੀ ਫਿਰ ਉਹ ਚੀਜ਼ ਵਿਖਾਉਣੀ ਪੈਣੀ ਕਹਿੰਦੇ ਗੁਰੂ ਅਰਜਨ ਦੇਵ ਦੀ ਤਵੀ ਤੇ ਭਾਵੇਂ ਪਾ ਦਿਓ ਆਨੰਦਪੁਰ ਛੱਡਣਾ ਕਹਿੰਦੇ ਛੁਡਾ ਦਿਓ ਤੇਰੇ ਬੱਚੇ ਸ਼ਹੀਦ ਕਰਾਂਗੇ ਕਹਿੰਦੇ ਕਰ ਦਿਓ ਕਹਿੰਦੇ ਤੇਰਾ ਤੁਹਾਡਾ ਸਭ ਕੁਝ ਖਤਮ ਕਰਾਂਗੇ ਕਰ
ਦਿਓ ਗਾਉਂਦੇ ਉਹ ਵੀ ਸੀ ਮਰਦਾਨਾ ਇੱਕ ਲਖਾਰੀ ਗੁਰੂ ਨਾਨਕ ਵੀ ਹੈ ਇੱਕ ਲਖਾਰੀ ਕਬੀਰ ਵੀ ਹੈ ਤੇ ਗਾਉਣ ਵਾਲਾ ਮਰਦਾਨਾ ਵੀ ਹੈ ਉਹ ਲਿਖੀਆਂ ਲਿਖਤਾਂ ਉਹ ਗਾਉਣ ਵਾਲਿਆਂ ਦੇ ਗਲਿਆਂ ਨੂੰ ਉਹਨਾਂ ਦੀਆਂ ਲਿਖਤਾਂ ਨੂੰ ਉਹਨਾਂ ਹੱਥਾਂ ਨੂੰ ਨਮਸਕਾਰਾਂ ਨੇ ਗੁਰਬਾਣੀ ਚ ਧੰਨ ਸੋ ਕਾਗਦ ਗੱਲ ਪਤਾ ਧੰਨ ਭਾਂਡਾ ਧੰਨ ਮਸ ਗੀਤਕਾਰੋ ਲਿਖਣ ਵਾਲਿਓ ਵੀਰ ਸਿੰਘ ਵਰਗਿਓ ਜੇ ਤੁਸੀਂ ਆਹ ਗੱਲ ਲਿਖਦੇ ਹੋ ਨਾ ਤੇ ਗੁਰਬਾਣੀ ਤੁਹਾਨੂੰ ਧੰਨ ਕਹਿੰਦੀ ਤੇਰੀ ਸੋਚ ਨੂੰ ਤੇਰੀ ਕਲਮ ਨੂੰ ਤੇਰੇ ਬੋਲਾਂ ਨੂੰ ਤੇਰੇ ਗਲੇ ਨੂੰ ਤੇਰੀ ਆਵਾਜ਼ ਸਟੈਂਡ ਲੈ ਲੈਂਦੀ ਹੈ ਥਾਪੜਾ ਦਿੰਦੀ ਹੈ ਗੁਰਬਾਣੀ ਉਹਨਾਂ ਸਾਰਿਆਂ ਲਖਾਰੀਆਂ ਬਖਸ਼ਿਸ਼ ਕਰਦੇ ਕਿਤੇ ਖੜ ਜਾ ਪਰ ਇੱਕ ਗੱਲ ਚੇਤਾ ਰੱਖਣੀ ਪੈਣੀ ਹੈ ਖਮਿਆਜੇ ਤੇ ਭੁਗਤਣੇ ਪੈਣਗੇ ਪ੍ਰੋਬਲਮਾਂ ਤੇ ਆਉਣਗੀਆਂ ਜੱਬ ਤੇ ਛਿੜਨਗੇ ਪੰਗੇ ਤੇ ਪੈਣਗੇ ਤੇ ਜੇ ਕੁਛ ਬਦਲਣਾ ਜੇ ਢਾਂਚਾ ਬਦਲਣਾ ਤੇ ਉਹ ਲਖਾਰੀ ਬਣਨਾ ਪੈਣਾ ਧੰਨ ਸੋ ਕਾਗਦ ਕਲਮ ਧੰਨ ਲਓ ਪੰਗਤੀਆਂ ਇੱਕ ਵਾਰੀ ਗਾ ਕੇ ਸੁਣ ਲਓ ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ
ਧੰਨ ਸੋ ਕਾਗਦ ਕਲਮ ਧੰਨ ਧੰਨ ਭਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ
ਬਣੀ ਦੁਖੀਆਂ ਦੀ ਹੈ ਦਰਦੀ ਜੇ ਦਰਦ ਵੰਡਾਵੇ ਨਾ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਬਣੀ ਦੁਖੀਆਂ ਦੀ ਹੈ ਦਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਬਣੀ ਦੁਖੀਆਂ ਦੀ ਹੈ ਦਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਬਣੀ ਦੁਖੀਆਂ ਦੀ ਹੈ ਦਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਦਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਦੁਖੀਆਂ ਦੀ ਹੈ ਦਰਦੀ ਕਲਮ ਤੇਰੀ ਧੰਨ ਹੈ ਕਲਮ ਤੇਰੀ ਧੰਨ ਹੈ ਲਿਖਦੈ ਸੱਚ ਬੋਲਦੈ ਸਤਿਗੁਰ ਨੂੰ ਲੱਗੇ ਪਿਆਰਾ 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 ਓਏ ਸਤਿਗੁਰ ਨੂੰ ਲੱਗੇ ਪਿਆਰਾ ਸਤਿਗੁਰ ਨੂੰ ਲੱਗੇ ਪਿਆਰਾ ਸਤਿਗੁਰ ਨੂੰ ਲੱਗੇ ਪਿਆਰਾ ਜੀ ਸਤਿਗੁਰ ਨੂੰ ਲੱਗੇ ਪਿਆਰਾ ਸਤਿਗੁਰ ਨੂੰ
ਸਤਿਗੁਰ ਤੋਂ ਲੱਗੇ ਪਿਆਰਾ, ਸਤਿਗੁਰ ਤੋਂ ਲੱਗੇ ਪਿਆਰਾ, ਸਤਿਗੁਰ ਤੋਂ ਲੱਗੇ ਪਿਆਰਾ, ਸਤਿਗੁਰ ਤੋਂ ਲੱਗੇ ਪਿਆਰਾ,
ਸਤਿਗੁਰ ਤੋਂ ਲੱਗੇ ਪਿਆਰਾ, ਸਤਿਗੁਰ ਤੋਂ ਲੱਗੇ ਪਿਆਰਾ
ਜੀ, ਸਤਿਗੁਰ ਤੋਂ ਲੱਗੇ ਪਿਆਰਾ, ਸਤਿਗੁਰ ਤੋਂ ਲੱਗੇ ਪਿਆਰਾ, ਸਤਿਗੁਰ ਤੋਂ ਲੱਗੇ, ਲਿਖਦੈ ਸੱਚ ਬੋਲਦੈ ਸਤਿਗੁਰ ਤੋਂ ਲੱਗੇ ਪਿਆਰਾ, ਲਿਖਦੈ ਸੱਚ ਬੋਲਦੈ ਸਤਿਗੁਰ ਤੋਂ ਲੱਗੇ ਪਿਆਰਾ,
ਲਿਖਦੈ ਸੱਚ ਬੋਲਦੈ ਸਤਿਗੁਰ ਤੋਂ ਲੱਗੇ ਪਿਆਰਾ
ਜੀ, ਲਿਖਦੈ ਸੱਚ ਬੋਲਦੈ ਸਤਿਗੁਰ ਨੂੰ ਲੱਗੇ ਪਿਆਰਾ, ਸੱਚ ਬੋਲਦੈ
ਸਤਿਗੁਰ ਨੂੰ
ਵਾਰੀ ਸਿਰ ਲਿਖਦੈ, ਸਤਿਗੁਰ ਨੂੰ ਧਨ ਸੋ ਕਾਗਦ ਕਲਮ ਧਨ ਧਨ ਪਾਟਾ ਧਨ ਮਸ, ਧਨ ਲਿਖਾਰੀ ਨਾਮ ਕਾ
ਨਾਮ ਲਿਖਾਇਆ ਸੱਚ,
ਧਨ ਹੈ ਕਲਮ ਧਨ ਭਾਂਡਾ, ਕਮਾਲ ਦੀ ਗੱਲ ਇਹ ਹੈ ਵੀ ਕਲਮ ਵੀ ਧਨ ਹੈ, ਭਾਂਡਾ ਵੀ ਧਨ ਹੈ, ਵਿੱਚ ਪਾਈ ਸ਼ਾਹੀ ਵੀ ਧਨ ਹੈ, ਜਿਹਦੇ ਤੇ ਲਿਖਿਆ ਉਹ ਕਾਗਜ਼ ਵੀ ਧਨ ਹੈ, ਤੇ ਬੰਦਾ ਕਿੱਡਾ ਧੰਦਾ ਦੇ ਯੋਗ ਹੈ ਲਿਖਾਰੀ, ਉਹ ਸੱਚ ਨੇ ਤੇ ਸਾਰਾ ਕੁਝ ਹੀ ਧਨ ਧਨ ਹੈ, ਮਹਾਰਾਜ ਕਿੰਨੀ ਸਿਫਤ ਕਰਦੇ। ਗੱਲ ਇਹ ਹੈ ਕਿ ਕਹਿਣਾ ਫਿਰ ਉਹਦੇ ਤੇ ਸਟੈਂਡ ਲੈਣਾ, ਖੜ ਜਾਣਾ, ਗਿਲਾ ਜੇ ਆਪਾਂ ਕਹੀਏ ਵੀ ਗਾਉਣ ਵਾਲੇ ਪਿੱਛੇ ਹਟ ਜਾਂਦੇ ਨੇ, ਪ੍ਰਚਾਰਕ ਹਟ ਜਾਂਦੇ, ਧਰਮੀ ਬੰਦਿਆਂ ਨੂੰ ਕਿਤੇ ਪਤਾ ਨਹੀਂ, ਗਾਉਣ ਵਾਲਿਆਂ ਨਾਲੋਂ ਵੱਧ ਇਹਨੇ ਤੇ ਫਿਰ ਵੀ ਗਾ ਕੇ ਤੜਥੱਲੀ ਮਚਾ ਦਿੱਤੀ, ਪ੍ਰਚਾਰਕਾਂ ਨੂੰ ਸਾਰਾ ਕੁਝ ਹੀ ਪਤਾ, ਅਰ ਹੈ ਹਿੰਮਤ ਇਹਨੇ, ਜੇ ਹਿੰਮਤ ਕਰ ਲੈਣਗੇ ਫਿਰ ਉਦੋਂ ਤੇ ਪਹਿਲਾਂ ਹੀ ਡਰੇ ਪਏ, ਇਹਨਾਂ ਨਾਲੋਂ ਤੇ ਪਹਿਲਾਂ ਹੀ ਡਰੇ ਪਏ। ਜਿਹੜੇ ਲਿਖਣ ਵਾਲੇ ਨੇ ਕਹਿ ਦਿੱਤਾ ਮੈਂ ਖੜਾ ਇਹਦੇ ਤੇ, ਕਿੱਥੇ ਖੜਦੇ, ਇੰਨੀ ਗੱਲ ਦਾ ਸਟੈਂਡ ਥੋੜਾ ਲੈਂਦੇ, ਪਰ ਜੇ ਕਿਤੇ ਸੱਚੀ ਇਹ ਸਾਰੇ ਸਟੈਂਡ ਲੈ ਲੈਣ, ਆਪਣੀ ਗੱਲ ਤੇ ਖੜ ਜਾਣ, ਅੰਦਰ ਨਾ ਪਤਾ ਹੁੰਦਾ ਵੀ ਮੈਨੂੰ ਆਹ ਗੱਲ ਇਦਾਂ ਹੈ, ਪਰ ਉਹਨੂੰ ਨਾ ਕਹਿਣਾ ਤੇ ਕਹਿ ਦੇਣਾ, ਸੁਰਖਰੂ ਹੋ ਜਾਂਦਾ, ਰਿਲੈਕਸ ਹੋ ਜਾਂਦਾ। ਮਾਂ ਦਾ ਬੱਚਾ ਦੁੱਧ ਪੀਂਦਾ, ਮਾਂ ਖੁਰਦੀ ਜਾਂਦੀ ਹੈ, ਪਰ ਸਵਾਦ ਉਹਦੇ ਚ ਆਪਣੇ ਆਪ ਨੂੰ ਮਿਟਾ ਕੇ ਤੇ ਬੱਚੇ ਨੂੰ ਪਲਦਾ ਵੇਖ ਕੇ ਉਹਦੀਆਂ ਗੱਲਾਂ ਬਾਹਰ ਆਈ ਜਾਣ, ਮਾਂ ਵਿੱਚ ਬੜੀ ਜਾਂਦੀ, ਸੁੱਕੀ ਜਾਂਦੀ, ਉਹਦੀਆਂ ਉਹਦੇ ਚਿਹਰੇ ਤੇ ਲਾਲੀਆਂ ਆਈ ਜਾਂਦੀਆਂ, ਤੇ ਬੱਚੇ ਦੇ ਚਿਹਰੇ ਤੇ ਛਾਈਆਂ, ਬੱਚਾ ਦੇ ਚਿਹਰੇ ਤੇ ਲਾਲੀਆਂ ਤੇ ਮਾਂ ਦੇ ਚਿਹਰੇ ਤੇ ਛਾਈਆਂ ਪਈ ਜਾਂਦੀਆਂ, ਉਹ ਖਿੜਖਿੜੀ ਜਾਂਦਾ ਹੁੰਦਾ, ਮਾਂ ਸੁੱਕੀ ਜਾਂਦੀ ਹੁੰਦੀ, ਪਰ ਉਹਨੂੰ ਸਵਾਦ ਇਹਦੇ ਚ ਵੀ ਆਉਂਦਾ, ਚੰਗਾ ਹੀ ਉਹਨੂੰ ਇਹਦੇ ਚੋਂ ਲੱਗਦਾ। ਤੇ ਨਾਲੇ ਨਾ ਜਦੋਂ ਇਹ 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 ਸਵਾਦ ਬੰਦੇ ਨੂੰ ਆਉਣ ਲੱਗ ਜਾਂਦਾ, ਫਿਰ ਫਿਰ ਹੁਣ ਆ ਵੇਖਣ ਵਾਲੇ ਨੂੰ ਇਹ ਲੱਗਦਾ ਵੀ ਯਾਰ ਇੰਨਾ ਦਰਦ ਕਿਵੇਂ ਝੱਲਦੀ ਹੈ, ਇਹ ਛਾਈਆਂ ਕਿਵੇਂ ਪਵਾ ਲਈਆਂ, ਇਹ ਤਾਂ ਇੰਨੀ ਸੋਹਣੀ ਸੀ, ਇਹਨੇ ਜਨਮ ਵਿਆਹ ਬੱਚੇ ਦਾ ਜਨਮ ਦੇ ਕੇ ਬੱਚੇ ਨੂੰ, ਤੇ ਐਵੇਂ ਛਾਈਆਂ ਪਵਾ ਲਈਆਂ ਤੇ ਸੁੱਕ ਗਈ, ਪਰ ਉਹਨੂੰ ਪੁੱਛ ਕੇ ਵੇਖੋ ਕਹਿੰਦੀ ਹੈ ਪਹਿਲਾਂ ਸਵਾਦ ਮੈਨੂੰ ਆਪਣੇ ਆਪ ਨੂੰ ਵੇਖ ਕੇ ਆਉਂਦਾ ਸੀ, ਹੁਣ ਮੇਰਾ ਬੱਚਾ ਜਦੋਂ ਦੁੱਧ ਪੀਂਦਾ ਮੈਨੂੰ ਉਹਦੇ ਚੋਂ ਸਵਾਦ ਆਉਂਦਾ, ਉਹ ਮੈਨੂੰ ਪੀ ਗਿਆ, ਪਰ ਮੈਨੂੰ ਸਵਾਦ ਆ ਰਿਹਾ ਬੱਚਾ ਜਿੰਨਾ ਖਿੜ ਰਿਹਾ। ਜਦੋਂ ਗੁਰੂ ਨਾਨਕ ਵਰਗੇ ਇੱਦਾਂ ਸੋਚਦੇ ਵੀ ਸਮਾਜ ਵਿੱਚ ਕ੍ਰਾਂਤੀ ਆ ਰਹੀ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕ੍ਰਾਂਤੀ ਆ ਰਹੀ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਆ ਇੱਥੇ ਇੱਥੇ ਉਜੜ ਰਿਹਾ ਤੇ ਕਿਤੇ ਵਸ ਰਿਹਾ ਬੱਚੇ ਦੇ ਚਿਹਰੇ ਤੇ ਲਾਲੀਆਂ ਤੇ ਮੇਰੀਆਂ ਚਿਹਰੇ ਤੇ ਛਾਈਆਂ ਇਹ ਕੁਰਬਾਨੀ ਹੈ ਇਹਨੂੰ ਕੁਰਬਾਨ ਹੋਣਾ ਕਹਿੰਦੇ ਆ ਇਹ ਦੇਣਾ ਇਹ ਇਹ ਆਪਣਾ ਆਪ ਕੁਰਬਾਨ ਕਰਨਾ ਜਿਵੇਂ ਮਾਂ ਕਰਦੀ ਹੈ ਗੁਰੂ ਗੋਬਿੰਦ ਸਿੰਘ ਉਹ ਇੱਥੇ ਉਜੜ ਰਿਹਾ ਕਿਤੇ ਵਸ ਰਿਹਾ ਇੱਥੇ ਬਰਬਾਦ ਹੋ ਰਿਹਾ ਤੇ ਦੂਜੇ ਥਾਂ ਤੇ ਆਬਾਦ ਹੋ ਰਿਹਾ ਇਹ ਹੁੰਦਾ ਇਦਾਂ ਹੀ ਹੈ ਦੂਜੇ ਬੰਦੇ ਨੂੰ ਲੱਗਦਾ ਵੀ ਬੜਾ ਔਖਾ ਹੈ ਪਰ ਉਹਨੂੰ ਪਤਾ ਵੀ ਸਵਾਦ ਇਹਦੇ ਚ ਮਾਂ ਨੂੰ ਪੁੱਛ ਕੇ ਦੇਖੋ ਇਹ ਪੱਕੀ ਗੱਲ ਹੈ ਨਜ਼ਾਰਾ ਹੀ ਫੇਰ ਸਵਾਦ ਹੀ ਫੇਰ ਬੰਦਾ ਨਾ ਖੜ ਜਾਏ ਫਿਰ ਜਿਹੜੀ ਗੱਲ ਅੰਦਰ ਅੰਦਰ ਤੱਕ ਤੁਸੀਂ ਹਿਸਾਬ ਲਾ ਕੇ ਵੇਖੋ ਵੀ ਕਿੱਦਾਂ ਜ਼ਹਿਰ ਬਣ ਜਾਂਦੇ ਜਿਵੇਂ ਬੀਬੀਆਂ ਨੇ ਕਹਿੰਦੀਆਂ ਹੁੰਦੀਆਂ ਵੀ ਮੇਰੇ ਕੋਲਾ ਬਣ ਗਿਆ ਮੇਰੇ ਜਿਹੜੀਆਂ ਗੱਲਾਂ ਕਰ ਵੀ ਜਾਣਨਾ ਗੁਆਂਢ ਉਹਨਾਂ ਨੂੰ ਮਿਲੀ ਨਹੀਂ ਮੈਂ ਗੱਲਬਾਤ ਨਹੀਂ ਹੋਈ ਮੇਰੀ ਮੇਰੇ ਤੇ ਗੋਲਾ ਬਣ ਗਿਆ ਤੇ ਹਿਸਾਬ ਲਾ ਕੇ ਵੇਖੋ ਵੀ ਬੰਦਿਆਂ ਨੂੰ ਪ੍ਰਚਾਰਕਾਂ ਨੂੰ ਪਤਾ ਸਾਰਾ ਇਹਨਾਂ ਅੰਦਰ ਕਿੱਡੇ ਕਿੱਡੇ ਗੋਲੇ ਬਣੇ ਬਣੇ ਨੀਂਦਰਾਂ ਥੋੜਾ ਆਉਂਦੀਆਂ ਗੋਲੇ ਹੀ ਬਣ ਜਾਂਦੇ ਹੋਣਗੇ ਮਨ ਨੂੰ ਇੱਕ ਸੌਖੀ ਤਰੀਕ ਹੈ ਸਮਝਣ ਵਾਲੀ ਵੀ ਪਤਾ ਹੋਵੇ ਬੰਦੇ ਨੂੰ ਤੇ ਕਵੇ ਹੈ ਡਾਰੀ ਮਾਰੀ ਜਾਏ ਘਬਰਾਈ ਜਾਏ ਕਿੱਡੀ ਕਿੱਡੀ ਪ੍ਰੋਬਲਮ ਚ ਫਸੇ ਤੇ ਜੇਲ੍ਹਾਂ ਦੇ ਵਿੱਚ ਬਾਬਰਦੀਆਂ ਵਿੱਚ ਗੁਰੂ ਨਾਨਕ ਨੂੰ ਨੀਂਦਰ ਆ ਗਈ ਹੋਣੀ ਹੈ ਉਹਨਾਂ ਦੇ ਅੰਦਰ ਕੰਡਿਆਂ ਦੇ ਵੀ ਆ ਗਈ ਸੀ ਕਿਉਂਕਿ ਉਹ ਜਿਹੜੀ ਜਿਹੜਾ ਰਿਲੈਕਸ ਹੋਣਾ ਨਾ ਉਹ ਹੈਗਾ ਵੀ ਅੰਦਰ ਕੁਛ ਹੈ ਨਹੀਂ ਗੰਢਾ ਹੈ ਨਹੀਂ ਗੰਢਾ ਹੀ ਹੈ ਅੰਦਰ ਬਾਡੀ ਕੁਝ ਹੋਰ ਕਹਿੰਦੀ ਹੈ ਅੰਦਰ ਕੁਝ ਹੋਰ ਚੱਲਦਾ ਤੇ ਉਹ ਗੰਢਾ ਬਣੀ ਜਾਂਦੀਆਂ ਖਸਮ ਵਸਾਰ ਕੀ ਇਹ ਰਸ ਭੋਗ ਫਿਰ ਪੰਗਾ ਕੀ ਪਊ ਤਾਂ ਤਨ ਉੱਠ ਖਲੋਏ ਮਨ ਅੰਧੇ ਕੋ ਮਿਲੈ ਸਜਾਏ ਵੈਦ ਨਾ ਭੋਲੇ ਦਾਰੂ ਲਾਏ ਤਾਂ ਹੀ ਬੁੱਲੇ ਸ਼ਾਹ ਵਰਗਿਆਂ ਨੂੰ ਕਹਿਣਾ ਪਿਆ ਕਹਿੰਦੇ ਮੈਂ ਕਰਾਂ ਕੀ ਮੈਨੂੰ ਨਾ ਔੜਦੀ ਹੈ ਕਈ ਵਾਰੀ ਮੈਨੂੰ ਲੱਗਦਾ ਵੀ ਆਹ ਗੱਲ ਗਲਤ ਹੈ ਆਹ ਠੀਕ ਹੈ ਮੈਂ ਕਹਿੰਦਾ ਰੱਬ ਵੱਖਰਾ ਥੋੜਾ ਰੱਬ ਯਾਰ ਤੂੰ ਉਹਦਾ ਹਿੱਸਾ ਹੈ ਕਹਿੰਦੇ ਫਿਰ ਜਦੋਂ ਮੇਰੇ ਅੰਦਰ ਆਉਂਦਾ ਮੈਂ ਬਾਹਰ ਅਖੌਤੀ ਧਰਮੀਆਂ ਨੂੰ ਵੇਖਦਾ ਸੋ ਕਾਲਡ ਧਰਮੀ ਆਹ ਜਿਹੜੇ ਲੋਕ ਨੇ ਇਹਨਾਂ ਨੂੰ ਮੈਂ ਜਦੋਂ ਵੇਖਦਾ ਫਿਰ ਮੇਰੇ ਮਨ 'ਚ ਆਉਂਦਾ ਵੀ ਜੋ ਹੈ ਮੈਂ ਕਹਿ ਦਿਆਂ ਕਹਿੰਦਾ ਅੰਦਰ ਤੇ ਚੱਲਦਾ ਹੈ ਸੱਚ ਕਹਾਂਗਾ ਹਨੇਰਾ ਜਰੇਗਾ ਕਿਵੇਂ ਜੇ ਸੱਚ ਕਹਿਤਾ ਤੇ ਹਨੇਰਾ ਕਿਵੇਂ ਬਰਦਾਸ਼ਤ ਕਰੇਗਾ ਚੁੱਪ ਰਿਹਾ ਤੇ ਸ਼ਮਾਦਾਨ ਕੀ ਕਹਿਣਗੇ ਜੇ ਮੈਂ ਨਾ ਬੋਲਿਆ ਦੇ ਨਾ ਚਾਨਣ ਕੀਤਾ ਤੇ ਸ਼ਮਾਦਾਨ ਕੀ ਕਹਿਣਗੇ ਪਰ ਜੇ ਮੈਂ ਬੋਲਿਆ ਕਹਿਤਾ ਪੰਗਾ ਤੇ ਪੈਣਾ ਫਿਰ ਬੁੱਲੇ ਸ਼ਾਹ ਦੀਆਂ ਲਿਖੀਆਂ ਲਾਈ ਲੈ ਕਹਿੰਦਾ ਮੈਂ ਕਰਾਂ ਕੀ
ਮੂੰਹ ਆਈ ਬਾਤ ਨਾ ਰਹਿੰਦੀ 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 ਬਾਤ ਨਾ ਰਹਿੰਦੀ ਆਈ ਬਾਤ ਨਾ ਰਹਿੰਦੀ ਆਈ ਬਾਤ ਨਾ ਰਹਿੰਦੀ ਆਈ ਬਾਤ ਨਾ ਰਹਿੰਦੀ
ਕਹਿੰਦੇ ਜੇ ਝੂਠ ਆਖਦਾ ਲੁਕੋਲਾ ਸੱਚ
ਝੂਠ ਆਖਾਂ ਤੇ ਕੁਝ ਬਚਦਾ ਏ ਝੂਠ ਆਖਾਂ ਤੇ ਕੁਝ ਬਚਦਾ ਏ ਆਖਾਂ ਤੇ ਕੁਝ ਬਚਦਾ ਏ ਝੂਠ ਆਖਾਂ ਤੇ ਕੁਝ ਬਚਦਾ ਏ ਅੱਖਾਂ ਤੇ ਕੁਝ ਬਚਦਾ ਏ ਆਖਾਂ ਤੇ ਕੁਝ ਬਚਦਾ ਏ ਝੂਠ
ਆਖਾਂ ਤੇ ਕੁਝ ਬਚਦਾ ਏ ਆਖਾਂ ਤੇ ਕੁਝ ਬਚਦਾ ਏ
ਕੁਝ ਬਚਦਾ ਏ
ਆਖਾਂ ਤੇ ਕੁਝ ਬਚਦਾ ਏ
ਸੱਚ ਆਖਿਆਂ ਪਾਪੜ ਮੱਚਦਾ ਏ ਆਖਿਆ ਪਾਪੜ ਮੱਚਦਾ ਏ
ਸੱਚ ਆਖਿਆ ਪਾਪੜ ਮੱਚਦਾ ਏ ਆਖਿਆ ਪਾਪੜ ਮੱਚਦਾ ਏ
ਸੱਚ
ਆਖਿਆ ਪਾਪੜ ਮੱਚਦਾ ਏ
ਸੱਚ ਆਖਿਆ ਪਾਪੜ ਮੱਚਦਾ ਏ ਆਖਿਆ ਪਾਪੜ ਮੱਚਦਾ
ਸੱਚ ਆਖਿਆ ਪਾਪੜ ਮੱਚਦਾ ਏ ਆਖਿਆ ਪਾਪੜ ਮੱਚਦਾ ਏ ਆਖਿਆ ਪਾਪੜ ਮੱਚਦਾ ਏ
ਦੋਹਾਂ ਗੱਲਾਂ ਤੋਂ ਜੱਜਦਾ ਏ ਦੋਹਾਂ ਗੱਲਾਂ ਤੋਂ ਜੱਜਦਾ ਏ ਜੀ
ਦੋਹਾਂ ਗੱਲਾਂ ਤੋਂ ਜੱਜਦਾ ਏ ਦੋਹਾਂ ਗੱਲਾਂ ਤੋਂ ਜੱਜਦਾ ਏ ਦੋਹਾਂ ਗੱਲਾਂ ਤੋਂ ਜੱਜਦਾ
ਏ ਜੱਜ ਜੱਜ ਕੇ ਜੇ ਬਾਕੀਂਦੀ ਏ ਜੱਜ ਜੱਜ ਕੇ ਜੇ ਬਾਕੀਂਦੀ ਏ ਜੱਜ ਜੱਜ ਕੇ ਜੇ ਬਾਕੀਂਦੀ ਏ ਆਈ ਬਾਤ ਨਾ ਰਹਿੰਦੀ ਓ ਆਈ ਬਾਤ ਨਾ ਰਹਿੰਦੀ
ਓ ਆਈ ਬਾਤ ਨਾ ਰਹਿੰਦੀ
ਓ
ਆਈ ਬਾਤ ਨਾ ਰਹਿੰਦੀ
ਪਾਇਆ ਭੇਤ ਕਲੰਦਰ ਦਾ ਜਿਸ ਪਾਇਆ ਭੇਤ ਕਲੰਦਰ ਦਾ
ਪਾਇਆ ਭੇਤ ਕਲੰਦਰ ਦਾ
ਜਿਸ ਪਾਇਆ
ਭੇਤ ਕਲੰਦਰ
ਦਾ ਜਿਸ ਪਾਇਆ ਭੇਤ ਜਿਸ ਪਾਇਆ ਭੇਤ ਕਲੰਦਰ ਦਾ ਜਿਸ ਪਾਇਆ ਭੇਤ ਕਲੰਦਰ ਦਾ
ਭੇਤ ਕਲੰਦਰ ਦਾ ਪਾਇਆ ਭੇਤ ਕਲੰਦਰ ਦਾ
ਪਾਇਆ ਭੇਤ ਕਲੰਦਰ ਦਾ
ਪਾਇਆ ਭੇਤ ਕਲੰਦਰ ਦਾ
ਰਾਹ ਖੋਜਿਆ ਆਪਣੇ ਅੰਦਰ ਦਾ ਵਾਰਾ ਖੋਜਿਆ ਆਪਣੇ ਅੰਦਰ ਦਾ
ਰਾਹ ਖੋਜਿਆ ਆਪਣੇ ਅੰਦਰ ਦਾ ਖੋਜਿਆ ਆਪਣੇ ਅੰਦਰ ਦਾ
ਖੋਜਿਆ ਆਪਣੇ ਅੰਦਰ ਦਾ
ਖੋਜਿਆ ਆਪਣੇ ਅੰਦਰ ਦਾ
ਰਾਹ ਖੋਜਿਆ ਆਪਣੇ ਅੰਦਰ ਦਾ ਖੋਜਿਆ ਆਪਣੇ ਅੰਦਰ ਦਾ
ਰਾਹ
ਉਹ ਵਾਸੀ ਹੈ ਸੁਖ ਮੰਦਰ ਦਾ ਵਾਸੀ ਹੈ ਸੁਖ ਮੰਦਰ ਦਾ
ਵਾਸੀ ਹੈ ਸੁਖ ਮੰਦਰ ਦਾ ਵਾਸੀ ਹੈ ਸੁਖ ਮੰਦਰ ਦਾ
ਵਾਸੀ ਹੈ ਸੁਖ ਮੰਦਰ ਦਾ
ਵਾਸੀ ਹੈ ਸੁਖ ਮੰਦਰ ਦਾ
ਜਿਸ ਪਾਇਆ ਭੇਤ ਕਲੰਦਰ ਦਾ ਉਹ ਵਾਸੀ ਹੈ
ਰਾਹ ਖੋਜਿਆ ਆਪਣੇ ਅੰਦਰ ਦਾ ਉਹ ਵਾਸੀ ਹੈ ਸੁੱਖ ਮੰਦਰ ਦਾ। ਹੁਣ ਬਿਰਤੀ ਕਿੱਦਾਂ ਦੀ ਬਣ ਗਈ, ਜਿੱਥੇ ਕੋਈ ਨਾ ਚੜ੍ਹਦੀ ਲੈਂਦੀ, ਜਿੱਥੇ ਕੋਈ ਨਾ ਚੜ੍ਹਦੀ ਲੈਂਦੀ,
ਜਿੱਥੇ ਕੋਈ ਨਾ ਚੜ੍ਹਦੀ ਲੈਂਦੀ, ਜਿੱਥੇ ਕੋਈ ਨਾ ਚੜ੍ਹਦੀ ਲੈਂਦੀ,
ਚੜ੍ਹਦੀ ਲੈਂਦੀ,
ਜਿੱਥੇ ਕੋਈ ਨਾ ਚੜ੍ਹਦੀ ਲੈਂਦੀ,
ਆਈ ਬਾਤ ਨਾ ਰਹਿੰਦੀ, ਆਈ ਬਾਤ ਨਾ ਰਹਿੰਦੀ,
ਆਈ ਬਾਤ ਨਾ ਰਹਿੰਦੀ, ਆਈ ਬਾਤ ਨਾ ਰਹਿੰਦੀ,
ਬਾਤ ਨਾ ਰਹਿੰਦੀ,
ਆਈ ਬਾਤ ਨਾ ਰਹਿੰਦੀ,
ਆਈ ਬਾਤ ਨਾ ਰਹਿੰਦੀ, ਆਈ ਬਾਤ ਨਾ ਰਹਿੰਦੀ,
ਆਈ ਬਾਤ ਨਾ ਰਹਿੰਦੀ, ਆਈ ਬਾਤ ਨਾ ਰਹਿੰਦੀ,
ਆਈ ਬਾਤ ਨਾ
ਰਹਿੰਦੀ।
ਝੂਠ ਆਖਾਂ ਤਾਂ ਕੁਝ ਬਚਦਾ ਹੈ, ਜੇ ਝੂਠ ਆਖਦਾ ਤੇ ਕੁਝ ਨਾ ਕੁਝ ਬਚੂਗਾ, ਸੱਚ ਆਖਿਆ ਭਾਂਬੜ ਮੱਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ ਮੂੰ ਆਈ ਬਾਤ ਨਾ ਰਹੀ, ਜਿਸ ਪਾਇਆ ਭੇਤ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ। ਬੁੱਲੇ ਸ਼ਾਹ ਵਰਗੇ ਕਿੱਦਾਂ ਦੇ ਹੋਣਗੇ ਲੋਕ, ਜਿਸ ਪਾਇਆ ਭੇਤ ਕਲੰਦਰ ਦਾ ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁੱਖ ਮੰਦਰ ਦਾ, ਜਿੱਥੇ ਕੋਏ ਨਾ ਚੜ੍ਹਦੀ ਲੈਂਦੀ ਹੈ ਮੂੰ ਆਈ ਬਾਤ। ਤਾਂ ਕਰਕੇ ਜਿਹੜਾ ਨਾ ਇਹੋ ਜਿਹੇ ਲੋਕ ਹੁੰਦੇ ਆ ਉਹ ਇਤਿਹਾਸ ਬਣਾ ਜਾਂਦੇ ਆ, ਜੋ ਕਹਿ ਦੇ ਖੜ ਗਿਆ ਖੜ ਗਿਆ। ਇਸ ਟਾਈਮ ਪਰ ਇਹ ਗੱਲ ਪੱਕੀ ਹੈ, ਜਿੰਨੇ ਵੀ ਅੱਜ ਤੱਕ ਖੜੇ ਆ, ਜਿੰਨੇ ਵੀ ਤੁਰੇ ਆ, ਜਿੰਨਿਆਂ ਨੇ ਕੋਸ਼ਿਸ਼ ਕੀਤੀ, ਪਿੱਛੇ ਮੁੜ ਗਏ ਜਿਹੜੇ, ਕਿਸੇ ਨੇ ਪੁੱਛਿਆ, ਜਿਹੜੇ ਖੜੇ ਆ ਅੜੇ ਆ, ਆਪਣੀ ਗੱਲ ਕਹੀ ਹੈ, ਸਟੈਂਡ ਰੱਖਿਆ, ਅੱਜ ਇਤਿਹਾਸ ਵੀ ਉਹਨਾਂ ਦਾ। ਲੋਕ ਦੇਖਦੇ ਉਸ ਵੇਲੇ ਆਮ ਲੋਕੀ ਕੀ ਕਹਿੰਦੇ ਹੋਣਗੇ, ਲੈ ਯਾਰ ਨਾ ਬੱਚੇ ਬਚੇ, ਨਾ ਆਨੰਦਪੁਰ ਬਚਿਆ, ਨਾ ਟੱਬਰ ਸਾਰਾ, ਨਾ ਪਿਤਾ ਨਾ ਮਾਂ, ਕੀ ਰਹਿ ਗਿਆ ਖਾਲੀ। ਉਹ ਤੇ ਐਂ ਕਹਿੰਦੇ ਹੋਣਗੇ ਲੋਕ, ਪਰ ਮਹਾਰਾਜ ਕਹਿੰਦੇ ਹੋਣਗੇ ਮੈਨੂੰ ਤੇ ਪੁੱਛ ਕੇ ਵੇਖ ਲਓ, ਤੁਸੀਂ ਕਹਿੰਦੇ ਹੋ ਤੇਰਾ ਰਿਹਾ ਕੁਝ ਨਹੀਂ, ਮਹਾਰਾਜ ਕਹਿੰਦੇ ਸਾਡਾ ਤੇ ਗਿਆ ਹੀ ਕੁਝ, ਸਾਡਾ ਥੋੜਾ ਗਿਆ ਕੁਝ। ਮੈਂ ਉਹੀ ਗੱਲ ਫਿਰ ਦੁਹਰਾ ਰਿਹਾ, ਮਾਂ ਨੂੰ ਕਹੋ ਤੇਰਾ ਰਿਹਾ ਹੀ ਕੁਝ ਨਹੀਂ, ਤੇਰੇ ਮੂੰਹ ਤੇ ਝੁਰੜੀਆਂ ਪੈ ਗਈਆਂ, ਛਾਈਆਂ ਪੈ ਗਈਆਂ, ਗੱਲਾਂ ਤੇਰੀਆਂ ਵਿੱਚ ਵੜ ਗਈਆਂ, ਸੁੱਕ ਗਈ, ਤੇਰੇ ਤਾਂ ਰਿਹਾ ਹੀ ਕੁਝ ਨਹੀਂ। ਤੇ ਉਹਨੇ ਬੱਚਾ ਵਿਖਾ ਕੇ ਕਹਿਣਾ ਵੇਖ ਦੇ ਲੈ ਮੇਰਾ ਤੇ ਗਿਆ ਹੀ ਕੁਝ ਨਹੀਂ, ਤੈਨੂੰ ਹੀ ਲੱਗੀ ਜਾਂਦਾ, ਇਹ ਤੈਨੂੰ ਲੱਗਦਾ ਕਿਉਂਕਿ ਤੂੰ ਆਪਣੇ ਹਿਸਾਬ ਨਾਲ ਸੋਚਦਾ। ਮੈਂ ਕੁਛ ਮੇਰਾ ਏਮ ਸੀ, ਮੇਰਾ ਏਮ ਸੀ ਬੱਚਾ ਪੈਦਾ ਕਰਨਾ, ਤੇ ਮੈਂ ਆ ਵੇਖ ਮੇਰਾ ਏਮ ਪੂਰਾ ਹੋਇਆ ਕਿ ਨਹੀਂ ਹੋਇਆ, ਤੇ ਉਹਦੇ ਲਈ ਤੇ ਤਕਲੀਫ ਝੱਲਣੀ ਸੀ। ਮਹਾਰਾਜ ਨੇ ਕਹਿਣਾ ਮੇਰਾ ਏਮ ਸੀ ਬੜਕ ਭਰਨੀ ਹੈ, ਮੈਂ ਭਰਤੀ, ਤੈਨੂੰ ਵੀ ਪਤਾ, ਤੂੰ ਆ ਵੇਖੀ ਜਾ। ਮਾਤਾ ਨੇ ਕਹਿਣਾ ਇਹ ਤੂੰ ਮੇਰੀਆਂ ਗੱਲਾਂ ਵੇਖੀ, ਸੁੱਕ ਗਿਆ ਜੀ, ਸੁੱਕ ਗਈ, ਛਾਈਆਂ ਪੈ ਗਈਆਂ, ਦੁੱਧ ਪਿਆਈ ਜਾਂਦੀ ਹੈ, ਤੂੰ ਇਹ ਵੇਖੀ ਜਾ। ਮੈਨੂੰ ਪਤਾ ਨਾ ਵੀ ਮੈਂ ਜੋ ਸੋਚਿਆ ਸੀ ਉਹ ਕਰ ਵਿਖਾਇਆ, 10 ਮਹੀਨੇ 9 ਮਹੀਨੇ ਢਿੱਡ ਚ ਰੱਖਿਆ, ਪੈਦਾ ਕੀਤਾ, ਦੁੱਧ ਪਿਆਇਆ, ਮੈਨੂੰ ਪਤਾ ਨਾ ਮੈਂ ਕੀ ਕੀਤਾ। ਤੇ ਇੱਦਾਂ ਹੀ ਗਲਗੀਆਂ ਵਾਲੇ ਕਹਿੰਦੇ ਹੋਣਗੇ ਤੁਹਾਨੂੰ ਕੀ ਪਤਾ, ਤੁਹਾਨੂੰ ਲੱਗੀ ਜਾਂਦਾ ਕੁਛ ਨਹੀਂ ਰਿਹਾ, ਜੋ ਮੇਰੇ ਕੋਲ ਹੈ ਸੋ ਹੈ, ਜੋ ਮੈਂ ਸਮਝਿਆ, ਜੋ ਮੈਂ ਸੋਚਿਆ ਸੀ ਉਹ ਪੂਰਾ ਹੋਇਆ, ਕੁਛ ਨਹੀਂ ਗਿਆ। ਤਾਂ ਕਰਕੇ ਇਹ ਜਿਹੜੀ ਸਾਰੀ ਖੇਡ ਹੈ ਨਾ, ਇਹ ਹੈਗੀ ਹੈ ਖੜਨ ਦੀ, ਇਹ ਸਟੈਂਡ ਦੀ ਖੇਡ ਹੈ, ਇਹ ਆਪਣੇ ਆਪ ਨੂੰ ਖੜੇ ਰੱਖਣ ਦੀ ਖੇਡ ਹੈ। ਔਖਾ ਹੁੰਦਾ, ਜ਼ੋਰ ਵੀ ਲੱਗਦਾ ਹੈ,
ਚੱਲਦੇ ਵਹਿਣ ਦੇ ਵਿੱਚ ਤੇ ਦੁਨੀਆ ਹੀ ਤੁਰੀ ਜਾਂਦੀ ਹੈ। ਪਾਣੀ ਜਿੱਧਰ ਨੂੰ ਜਾਂਦਾ ਜ਼ੋਰ ਥੋੜਾ ਲੱਗਦਾ, ਭਾਖੜਾ ਚ ਤੈਰਨ ਵਾਲੇ ਆ ਲੰਬੇ ਪੈ ਜਾਂਦੇ ਨੇ, ਖਿੱਚੀ ਦੇ ਜਾਂਦੇ, ਪਰ ਜਿੱਧਰੋਂ ਪਾਣੀ ਆਉਂਦਾ ਹੋਵੇ ਉਹ ਦੂਜੇ ਪਾਸੇ ਨੂੰ ਤੈਰੇ ਨਾ। ਜੇ ਸ਼ੇਰ ਨੂੰ ਜਦੋਂ ਸ਼ੇਰ ਕਿਤੇ ਪਾਣੀ ਚ ਵੜਨਾ ਪੈ ਜਾਏ ਨਾ, ਉੱਧਰ ਨੂੰ ਜਾਂਦਾ ਜਿੱਧਰੋਂ ਪਾਣੀ ਆਉਂਦਾ, ਬਾਕੀ ਸਾਰੇ ਜਾਨਵਰ ਉੱਧਰ ਨੂੰ ਜਾਣਗੇ ਜਿੱਧਰ ਉਹ ਪਾਣੀ ਜਾ ਰਿਹਾ, ਉਹ ਪੁੱਠਾ ਜਾਣਦਾ ਵੀ ਇਹਦੇ ਨਾਲ ਟੱਕਰ ਲੈਂਦਾ, ਉਹਨੂੰ ਇਹ ਲੱਗਦਾ ਪਾਣੀ ਮੇਰੇ ਨਾਲ ਪੰਗਾ ਲੈਂਦਾ, ਕਿਤੇ ਮੈਂ ਵੀ ਆਉਂਦਾ ਤੇਰੇ ਨਾਲ। ਮਤਲਬ ਸ਼ੇਰ ਦੀ ਸੋਚ ਇਹ ਹੈ ਵੀ ਮੈਂ ਇਹ ਨਹੀਂ ਚੱਲਣਾ, ਮੈਂ ਇਹ ਚੱਲਣਾ। ਤੇ ਜਿਹੜੇ ਇਤਿਹਾਸ ਬਣਾਉਣ ਵਾਲੇ ਲੋਕ ਹੁੰਦੇ ਆ ਉਹ ਏਦਾਂ ਸੋਚਦੇ ਆ, ਤਾਂ ਹੀ ਬਥੇਰੇ ਫਿਲੋਸਫਰ, ਬਥੇਰੇ ਪ੍ਰੋਫੈਸਰ, ਬੜੇ ਪੜ੍ਹੇ ਲਿਖੇ ਬਸ ਉੱਥੇ ਇੱਕ ਖੂਹ ਦਾ ਡੱਡੂ ਬਣ ਕੇ ਰਹਿ ਜਾਂਦੇ ਆ, ਕਿਤੇ ਸਮੁੰਦਰਾਂ ਚ ਤਾਰੀਆਂ ਥੋੜਾ ਲਾਉਂਦੇ, ਉਹਨੇ ਇੱਕ ਦਾਇਰੇ ਦੇ ਵਿੱਚ ਬਚ ਜਾਂਦੇ ਖੜੇ ਆ ਬਸ। ਫਿਰ ਇੱਕ ਪੰਗਾ ਇਹ ਵੀ ਹੈ ਵੀ ਇੰਨਾ ਵੀ ਨਹੀਂ ਹੁੰਦਾ ਉਹਨਾਂ ਤੋਂ ਬਰਦਾਸ਼ਤ ਕਰ ਲੈਣ, ਜੇ ਨਹੀਂ ਸਮੁੰਦਰ ਚ ਤਾਰੀ ਵੱਜੀ ਤੇ ਨਾ ਸਹੀ ਖੂਹ ਚ ਨਾ ਲਾ, ਉਹ ਇਹ ਵੀ ਨਹੀਂ ਪੰਗਾ, ਪੰਗਾ ਇਹ ਵੀ ਹੈ ਵੀ ਉਹ ਖੂਹ ਨੂੰ ਕਹਿੰਦੇ ਵੀ ਸਮੁੰਦਰ ਹੁੰਦੇ, ਕਹਿਣਗੇ ਆਹ ਸਮੁੰਦਰ ਹੈ ਹੋਰ ਤੇ ਹੈ ਹੀ ਨਹੀਂ, ਉਹ ਮੰਨਦੇ ਵੀ ਨਹੀਂ, ਮੰਨ ਹੀ ਲੈਣ ਫਿਰ ਵੀ ਠੀਕ ਹੈ ਵੀ ਨਹੀਂ ਯਾਰ ਮੇਰੇ ਤੋਂ ਵੱਜੀ ਤਾਰੀ ਫਿਰ ਕੀ ਹੋ ਗਿਆ, ਤੂੰ ਮਾਰ ਲਾ ਨਾ ਕਰਦੇ ਹੈ ਸਗੋਂ ਦੂਜੇ ਨੂੰ ਵੀ ਗਰਮ ਗਰਮ ਤੁਰੋ। ਤਾਂ ਕਰਕੇ ਇਹ ਸਾਰੀ ਦੀ ਸਾਰੀ ਜਿਹੜੀ ਖੇਡ ਹੈ ਨਾ ਸਟੈਂਡ ਲੈਣ ਦੀ ਹੈ, ਤੇ ਜਦੋਂ ਇਹ ਸਾਰੇ ਭੁਲੇਖੇ ਨਿਕਲ ਜਾਂਦੇ ਆ, ਹੁਣ ਜਦੋਂ ਇਹ ਸਮਝ ਆ ਗਈ ਵੀ ਯਾਰ ਮਰਨਾ ਹੁਣ ਕਿਹੜੀ ਸਟੇਜ ਦੀ ਅਸੀਂ, ਜੇ ਮੰਨ ਲਓ ਸਟੇਜ ਦੀ ਵੀ ਗੱਲ ਕਰੀਏ, ਸਟੇਜ ਬਚਾ ਜਾ ਬੰਦਾ ਕਿੰਨਾ ਚਿਰ 10 ਸਾਲ ਗਾ ਸਕਦਾ, 20 ਸਾਲ ਗਾ ਸਕਦਾ, ਇੱਕ ਨਾ ਇੱਕ ਦਿਨ ਤੇ ਛੱਡਣੀ ਪੈਣੀ ਹੀ ਹੁੰਦੀ। ਆਪਾਂ ਹੁਣ ਆਪਾਂ ਛੱਡ ਕੇ ਬੈਠੇ ਹਾਂ ਤੇ ਹੁਣ ਆਪਾਂ ਕਿੰਨਾ ਕੁ ਚਿਰ ਕਰਦੇ, 20-21 ਸਾਲ ਕੀਤਾ ਹੀ ਹੈ, ਹੋਰ ਕਿੰਨੇ ਸਾਲ ਕਰ ਲੈਂਦੇ, 10 ਸਾਲ ਕਰ ਲੈਂਦੇ, ਫਿਰ 50 ਸਾਲ ਤੋਂ ਬੰਦਾ ਵੈਸੇ ਬਜ਼ੁਰਗ ਹੋਣ ਲੱਗ ਜਾਂਦਾ ਵੀ ਹੁਣ ਚਲੋ ਘਟਾ ਲਾ, ਵੱਧ ਤੋਂ ਵੱਧ 15-20 ਸਾਲ ਹੋਰ ਕਰ, ਕੀ ਕਰ ਲੈ ਕਿਹੜਾ ਪਹਾੜ ਕਰ ਲੈਂਦੇ। ਗੱਲ ਤੇ ਵੀ ਜਦੋਂ ਤੁਸੀਂ ਬੰਦਾ ਕਹਿੰਦਾ ਜਾਣਾ ਹੀ ਹੈ, ਮਹਾਰਾਜ ਨੂੰ ਪੁੱਛਿਆ ਵੀ ਕਿੰਨੀ ਕੁ ਆਸ ਲੈ ਕੇ ਬੈਠੇ ਹੋ, ਕਹਿੰਦੇ ਹਾਂ ਆਦਮੀ ਹਾਂ ਇੱਕ ਦਮ, ਮੈਂ ਤਾਂ ਜਮਾ ਹੀ ਨਹੀਂ ਆਸ ਰੱਖਦਾ, ਅਸੀਂ ਤੇ ਇੱਕ ਦਮ ਬਾਰੇ ਸੋਚਦੇ ਹਾਂ, ਇਦੂ ਅੱਗੇ ਤੇ ਕਹਿੰਦੇ ਹੀ ਨਹੀਂ ਕੁਛ ਸੋਚਦੇ ਹੀ, ਕਿੱਦਾਂ ਦੀ ਸੋਚ ਲੈ ਕੇ ਬੰਦਾ ਚੱਲਦਾ, ਕਿੱਥੇ ਜਾ ਕੇ ਪਹੁੰਚਦਾ। ਇਹ ਲੋਕ ਨੇ ਜਿਹੜੇ ਨਵਾਂ ਸਮਾਜ ਸਿਰਜ ਜਾਂਦੇ ਆ, ਉਹ ਤੇ ਫਿਰ ਕਮਾਲ ਕਰ ਜਾਂਦੇ ਨਾ। ਇਹ ਹਿੰਮਤ ਇਹ ਬੜ ਸਾਰਿਆਂ ਦੇ ਵਿੱਚ ਆਵੇ ਤੇ ਗੁਰਬਾਣੀ ਉਹਨਾਂ ਨੂੰ ਧੰਨ ਧੰਨ ਕੀਤੀ, ਜਿਨ੍ਹਾਂ ਦੇ ਭਰਮ ਭੁਲੇਖੇ ਨਿਕਲੇ ਹੋਣਗੇ, ਜਿਨ੍ਹਾਂ ਨੇ ਕੁਝ ਖੱਟਿਆ ਜ਼ਿੰਦਗੀ ਦੇ ਵਿੱਚੋਂ, ਕਮਾਲ ਦੇ ਲੋਕ ਹੁੰਦੇ ਆ। ਤੇ ਸਤਿਕਾਰ ਹਰ ਬੰਦਾ ਭਾਲਦਾ ਵੀ ਮੇਰਾ ਵੀ ਇਦਾਂ ਦਾ ਸਤਿਕਾਰ ਹੋਵੇ, ਮੇਰਾ ਵੀ ਨਹੀਂ ਹੋਣਾ। ਉਹ ਤੇ ਗੁਰੂ ਗੋਬਿੰਦ ਸਿੰਘ ਵਾਂਗੂ 4 ਪੁੱਤ ਸ਼ਹੀਦ ਕਰਾ ਕੇ ਆ, ਪਿਓ ਨੂੰ ਤੋਰ ਕੇ ਆ, ਆਨੰਦਪੁਰ ਛੱਡ ਕੇ ਆ, ਕੰਡਿਆਂ ਤੇ ਪੈ ਕੇ ਹੱਸ ਕੇ ਵਿਖਾ ਤਾਂ ਤੂੰ, ਨਹੀਂ ਤੇ ਉਹ ਤੇ ਇਕੱਲਾ ਹੀ ਆ, ਨਹੀਂ ਤੁਹਾਡੇ ਤੋਂ ਰੀਸ ਹੋਣੀ, ਕਰ ਲੈ ਲਾ ਲਾ ਜ਼ੋਰ ਜਿੰਨਾ ਮਰਜ਼ੀ, ਹਾਂ ਉਹ ਕੰਮ ਕਰਨਾ ਪੈਣਾ। ਤੇ ਕਰਨੀ ਜਿਹੜੀ ਹੈ ਉਹ ਕਰਨੀ ਬੜੀ ਔਖੀ, ਕਰੇ ਕਿਹੜਾ ਪੰਗਾ ਕਿਹੜਾ ਲਵੇ, ਮਤਲਬ ਜੇ ਕਲਗੀਆਂ ਵਾਲਾ ਤੇ ਉਹ ਤੇ ਫਿਰ ਇੱਕੋ ਹੀ ਸੀ। ਇਹ 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 ਲੋੜ ਹੈ ਦਾਖ ਵਿੱਚ ਦੀ, ਕਹਿੰਦੇ ਬਜੋਰ ਦੀਆਂ ਦਾਖਾਂ ਪਾਲਦਾ ਤੇ ਕਿੱਕਰ ਬੀਜੈ ਜੱਟ। ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਆ ਵੀ ਯਾਰ ਮੈਂ ਵੀ ਗੱਲਾਂ ਵਧੀਆ ਕਰਦਾ, ਗੱਲਾਂ ਕਹਿੰਦਾ ਗੱਲਾਂ ਤੇ ਕਰਦਾ ਪਰ ਤੇਰੇ ਸਟੈਂਡ ਕਿੱਥੇ ਆ, ਤੇਰਾ ਖੜਾ ਕਿੱਥੇ। ਮੈਂ ਫੇਰ ਗੱਲ ਕਰਦਾ ਵੀ ਪਰਸਨੈਲਿਟੀ ਦੇ ਹਿਸਾਬ ਨਾਲ ਉਹਦੇ ਬਿਆਨ ਦੀ ਕੀਮਤ ਹੈ, ਸਟੇਟਮੈਂਟ ਦਾ ਅਰਥ ਉਸ ਪਰਸਨੈਲਿਟੀ ਕਰਕੇ ਹੈ। ਪਹਿਲਾਂ ਤੇ ਸਾਰੇ ਵਧੀਆ ਕਰਦੇ ਆ ਪਰ ਉਹ ਸਟੈਂਡ ਲੈ ਲਵੇ ਤੇ ਇਹ ਸਾਰੇ ਬੰਦੇ ਸਾਡੇ ਅੱਜ ਲੋਕ ਕਰਦੇ ਆ ਬੀਜਦੇ ਆ ਦਾਖਾਂ ਤੇ ਭਾਲਦੇ ਆ ਮੇਵੇ, ਏਦਾਂ ਨਹੀਂ ਨਾ ਹੋਣਾ। ਬੋਲ ਕੇ ਗਾਓ ਫਰੀਦਾ,
ਫਰੀਦਾ ਲੋੜੇ ਦਾਖ ਵਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕ ਤਾਏ ਦਾ, ਪੈਂਦਾ ਲੋੜੈ ਪਟ।
ਲੋਏ ਨੂੰ ਫੜੀਏ ਗਾ ਇਹਦਾ ਅਰਥ।
ਭਾਲਦਾ ਬਜੋਰੀ ਦਾਖਾ ਕਿੱਥੋਂ ਭਾਲਦਾ ਮੇਵੇ ਜੇਕਰ ਬੀਜ ਬੀਜ ਦੇ ਕਿਤਨਾ ਦੇ ਕਿੱਥੋਂ ਭਾਲਦਾ ਮੇਵੇ ਜੇਕਰ ਬੀਜ ਬੀਜ ਦੇ ਕਿਤਨਾ ਦੇ
ਭਾਲਦਾ ਮੇਵੇ ਜੇਕਰ ਬੀਜ ਬੀਜ ਦੇ ਕਿਤਨਾ ਦੇ ਕਿੱਥੋਂ ਭਾਲਦਾ ਬੀਜ ਬੀਜ ਦੇ ਕਿਤਨਾ ਦੇ
ਬੋਲੋ 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 ਸੰਗੋ ਨਾ
ਕਿੱਥੋਂ ਭਾਲਦੇ ਮੇਵੇ ਜੇਕਰ ਬੀਜ ਬੀਜ ਦੇ ਕਿਤਨਾ ਦੇ
ਕਿੱਥੋਂ ਭਾਲਦੇ ਮੇਵੇ ਜੇਕਰ ਬੀਜ ਬੀਜ ਦੇ ਕੰਮ ਵੀ ਤੇ ਕਰਨਾ ਪੈਣਾ, ਸਟੈਂਡ ਵੀ ਤੇ ਲੈਣਾ ਪੈਣਾ, ਤੇ ਗੁਰਬਾਣੀ ਪੈਂਤੀਆਂ ਦੀ ਹੈ। ਬਚਨ ਬੜੇ ਕਮਾਲ ਦੇ ਨੇ, ਪਰ ਕਮਾਲ ਦੇ ਬਚਨਾਂ ਤੋਂ ਪਹਿਲਾਂ
ਜੋ ਬਚਨ ਕੀਤੇ ਜਾ ਰਹੇ ਨੇ ਉਹਦੇ ਤੇ ਸਟੈਂਡ ਹੈ ਜਿਹੜਾ ਉਹ ਜ਼ਿਆਦਾ ਕਮਾਲ ਦਾ ਉਸ ਗੱਲ ਤੇ ਖੜਨਾ ਬੜਾ ਉਹਨਾਂ ਬਚਨਾਂ ਤੇ ਉਸ ਸ਼ਬਦਾਂ ਤੇ ਉਸ ਫਿਲਾਸਫੀ ਤੇ ਖੜ ਜਾਣਾ ਉਹ ਬੜਾ ਕਮਾਲ ਇਹ ਪਾਤਸ਼ਾਹ ਜਿਹੜੇ ਆ ਸਾਡੇ ਇਹ ਪੈਂਤੀ ਹੈ ਜਿਹੜੇ ਇਹ ਸਾਰੇ ਖੜੇ ਹੈ ਖੜੇ ਇਹਨੂੰ ਸਟੈਂਡ ਖੜੇ ਆ ਖੜੇ ਬਸ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨਾ ਸਾਰੇ ਇਕੱਠੇ ਇਹ ਖੜੇ ਹੈ ਸਾਰੇ ਇਹ ਟੀਮ ਹੈ ਇੱਕ ਪੂਰੀ ਦੀ ਪੂਰੀ ਇੱਕੋ ਜਿਹੀ ਸੋਚ ਹੈ ਪੂਰਾ ਜਥਾ ਪੂਰੀ ਸੋਚ ਸਾਰੇ ਦੇ ਸਾਰੇ ਇੱਕੋ ਜਿਹੇ ਹੈ ਇਹ ਫਰਕ ਹੈ ਬਸ ਇਹ ਜਦੋਂ ਸਮਝ ਆ ਗਈ ਗੱਲ ਫਿਰ ਗੱਲ ਬਣਦੀ ਹੈ ਵੀ ਹਾਂ ਜਿਹੜਾ ਇਹਦੇ ਚ ਸਵਾਦ ਹੈ ਉਹ ਤੇ ਹੈ ਹੀ ਨਹੀਂ ਕਿਸੇ ਚ ਹੁਣ ਜਿਹੜੀਆਂ ਮਾਵਾਂ ਜਿਹੜੀਆਂ ਬੱਚਾ ਨਹੀਂ ਹੋਇਆ ਕਈ ਵਾਰੀ ਪੁੱਛੋ ਉਹਨਾਂ ਨੂੰ ਉਹਨੂੰ ਕਹੇ ਤੂੰ ਗਲ ਜਾਏਗੀ ਉਹ ਕਹੇਗੀ ਮੇਰਾ ਮਨ ਕਰਦਾ ਮੇਰਾ ਜੀ ਕਰਦਾ ਇੱਕ ਕੁਦਰਤੀ ਨਿਯਮ ਹੈ ਮਾਂ ਜਨਮ ਦੇਵੇ ਤਾਂ ਹੀ ਉਹਨੂੰ ਆਪਣੇ ਆਪ ਨੂੰ ਸੰਤੁਸ਼ਟੀ ਮਿਲਦੀ ਰੋਂਦੀਆਂ ਨੇ ਨਾ ਬੱਚਾ ਹੋਵੇ ਪਰੇਸ਼ਾਨ ਹੋ ਜਾਂਦੀਆਂ ਨੇ ਕਿਉਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਮਤਲਬ ਇਹ ਹੈ ਵੀ ਉਹਨਾਂ ਦੇ ਅੰਦਰ ਹੈ ਤੇ ਕੁਦਰਤੀ ਚੀਜ਼ ਹੈ ਆ ਵੀ ਪਤਾ ਹੋਵੇ ਤੇ ਤੁਸੀਂ ਗੱਲ ਕਹੋ ਬਦਲੋ ਸਟੈਂਡ ਲਓ ਇਹ ਨੈਚੁਰਲ ਹੈ ਤੇ ਜੇ ਇਹਦੇ ਤੇ ਨਾ ਖੜੀਏ ਇਹ ਆਪਣੇ ਆਪ ਨਾਲ ਧੱਕਾ ਹੈ ਜੇ ਸਰਕਾਰ ਧੱਕਾ ਨਾ ਕਰੇਗੀ ਆਉਣ ਵਾਲਾ ਜਿਹੜਾ ਸਿਸਟਮ ਹੈ ਉਹ ਧੱਕਾ ਨਾ ਕਰੇਗਾ ਤੇ ਆਪਣੇ ਆਪ ਨਾਲ ਹੀ ਬਹੁਤ ਵੱਡਾ ਧੱਕਾ ਹੈ ਅਸੀਂ ਬਹੁਤ ਵੱਡਾ ਧੱਕਾ ਕਰਾਂਗੇ ਜੇ ਨਾ ਇਹਨੂੰ ਪ੍ਰਗਟ ਕਰ ਸਕੇ ਨਾ ਦੱਸ ਸਕੇ ਤਾਂ ਕਰਕੇ ਆਓ ਜਿਹੜਾ ਆਪਾਂ ਸ਼ਬਦ ਸ਼ੁਰੂ ਵਿੱਚ ਪੜ੍ਹਿਆ ਸੀ ਦੋਏ ਦੋਏ ਲੋਚਨ ਵੇਖਾਂ ਹਉ ਹਰ ਬਿਨ ਔਰ ਨਾ ਦੇਖਾਂ ਉਹ ਸ਼ਬਦ ਦੀ ਵਿਚਾਰ ਨਾਲ ਨਾਲ ਕਰ ਲੈਂਦੇ ਹਾਂ ਕਿਉਂਕਿ ਟਾਈਮ ਕਿੰਨਾ ਹੋ ਗਿਆ ਸਾਡੇ 6 ਹੋਏ ਆ ਠੀਕ ਹੈ ਥੋੜ੍ਹਾ ਟਾਈਮ ਆਪਣੇ ਕੋਲ ਹੈਗਾ ਅਜੇ 10-15 ਮਿੰਟ ਤੇ ਸੁਣਨ ਵਾਲੇ ਜਿਹੜੇ ਆ ਸੁਣ ਰਹੇ ਹੋਣਗੇ ਘਰਾਂ 'ਚ ਬਹਿ ਕੇ ਤਕਾਰ ਨਾਲ ਅਜੇ ਸੁਣ ਲਓ ਹੋਰ ਆਪਾਂ ਸ਼ਬਦ ਨੂੰ ਨਾਲ ਨਾਲ ਸਮਝ ਲੈਂਦੇ ਹਾਂ ਕਿ ਇਹਦੀਆਂ ਜਿਹੜੀਆਂ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ ਉਹਨੇ ਹਮਰਾ ਭਰਮ ਗਿਆ ਪਉ ਭਾਗਾ ਜਬ ਰਾਮ ਨਾਮ ਚਿੱਤ ਲੱਗਾ ਜਦੋਂ ਕਹਿੰਦੇ ਮੇਰਾ ਰਮੇ ਨਾਲ ਚਿੱਤ ਲੱਗਿਆ ਨਾ ਰਮੇ ਨਾਲ ਇਹਦੇ ਨਿਯਮਾਂ ਨੂੰ ਸਮਝਿਆ ਇਹਦਾ ਗਿਆਨ ਮਿਲਿਆ ਉਦੋਂ ਤੋਂ ਮੇਰੇ ਜਿਹੜੇ ਭਰਮ ਸੀ ਸਾਰੇ ਦੂਰ ਹੋ ਗਏ ਰਾਮ ਨਾਲ ਚਿੱਤ ਲੱਗਿਆ ਰਮੇ ਨਾਲ ਇੱਕ ਬਾਹਰਲਾ ਰੱਬ ਦੱਸਿਆ ਜਾ ਰਿਹਾ ਉਹਦੇ ਨਾਲ ਚਿੱਤ ਲਾਉਣ ਦੀ ਬਜਾਏ ਰਮੇ ਨਾਲ ਚਿੱਤ ਲਾਈਏ ਉਹਦੇ ਵਿੱਚ ਸਵਾਦ ਰਮਿਆ ਕੌਣ ਕੁਦਰਤ ਦੇ ਰੂਪ ਚ ਫੈਲਿਆ ਹੋਇਆ ਜਿਹੜਾ ਉਹ ਇੱਕੋ ਹੀ ਇਹ ਸ਼ਬਦ ਵਿੱਚ ਕਲੀਅਰ ਵੀ ਕਰਦੇ ਨੇ ਲੋ ਹੁਣ ਆਪਾਂ ਸ਼ੁਰੂ ਤੋਂ ਪੜ੍ਹਦੇ
ਦੋਏ ਦੋਏ ਲੋਚਨ ਵੇਖਾ ਹਾਉ ਹਰ ਬਿਨ ਔਰ ਨਾ ਦੇਖਾ
ਕਹਿੰਦੇ ਮੈਂ ਆਪਣੀਆਂ ਦੋਵਾਂ ਅੱਖਾਂ ਨਾਲ ਵੇਖਦਾ ਤੇ ਮੈਨੂੰ ਹਰ ਪਾਸੇ ਹੁਣ ਹਰੀ ਹਰੀ ਨਜ਼ਰ ਆਉਂਦਾ ਦਿਸਦਾ ਜਿਹੜਾ ਵੇਖਿਆ ਜਾ ਰਿਹਾ ਰੱਬ ਵੇਖਣ ਦਾ ਵਿਸ਼ਾ ਜਿਹੜਾ ਦਿਸ ਰਿਹਾ ਵੀ ਪਰਮਾਤਮਾ ਹੀ ਹੈ ਕਹਿੰਦੇ ਜਦੋਂ ਮੈਂ ਵੇਖਦਾ ਮੈਨੂੰ ਰੱਬ ਦਿਸ ਰਿਹਾ ਕਿਉਂਕਿ ਰੱਬ ਹੀ ਹੈ ਜਿਹੜਾ ਸਾਰੇ ਪਾਸੇ ਫੈਲਿਆ ਹੋਇਆ ਰਾਮ ਹੀ ਹੈ ਜਿਹੜਾ ਰਮਿਆ ਹੋਇਆ ਰਮਿਆ ਤਾਂ ਹੀ ਰਾਮ ਕਹਿੰਦੇ ਹਾਂ ਅਸੀਂ ਕੁਦਰਤ ਦੇ ਰੂਪ ਵਿੱਚ ਕਾਦਰ ਹੀ ਹੈ ਖਲਕਤ ਦੇ ਰੂਪ ਵਿੱਚ ਖਲਕ ਹੀ ਹੈ ਬ੍ਰਹਿਮੰਡਾਂ ਦੇ ਰੂਪ ਵਿੱਚ ਬ੍ਰਹਮ ਹੀ ਹੈ ਦਰਖਤ ਦੇ ਰੂਪ ਵਿੱਚ ਬੀਜ ਹੀ ਹੈ ਕਹਿੰਦੇ ਜਦੋਂ ਤੋਂ ਮੈਂ ਇਹਨੂੰ ਵੇਖ ਰਿਹਾ ਮੈਨੂੰ ਬੜਾ ਸਵਾਦ ਆਉਂਦਾ ਮੈਨੂੰ ਕੁਦਰਤ ਚੰਗੀ ਚੰਗੀ ਲੱਗਣ ਲੱਗੀ ਹੁਣ ਅੱਜ ਕਿੱਥੇ ਕੁਦਰਤ ਚੰਗੀ ਲੱਗਦੀ ਹੈ ਲੋਕੀ ਤੇ ਰੱਬ ਲੱਭਣ ਤੁਰੇ ਸਾਹਮਣੇ ਜਿਹੜਾ ਇਹਦੇ ਨਾਲ ਤੇ ਪਿਆਰ ਹੀ ਨਹੀਂ ਪੈ ਸਕਦਾ ਜਿੰਨਾ ਚਿਰ ਬੰਦਾ ਦੂਜੇ ਨੂੰ ਲੱਭਦਾ ਰਹਿੰਦਾ ਹਾਂਜੀ
ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ
ਹੁਣ ਐਸਾ ਰੰਗ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਸਮਝ ਆ ਗਈ ਹੈ ਹੁਣ ਹੋਰ ਨਹੀਂ ਕੁਝ ਕਿਹਾ ਜਾ ਸਕਦਾ ਹੁਣ ਮੈਂ ਹੋਰ ਨਹੀਂ ਕੁਝ ਕਹਿ ਸਕਦਾ ਬਸ ਮੈਨੂੰ ਹਰ ਪਾਸੇ ਉਹੀ ਦਿਸਦਾ ਹੁਣ ਮੈਂ ਹੋਰ ਨਹੀਂ ਕੁਝ ਕਹਾ ਸਕਦੇ ਮੇਰੇ ਤੋਂ ਵੀ ਰੱਬ ਨਹੀਂ ਮੈਨੂੰ ਤੇ ਸਭ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ ਬਾਕੀਆਂ ਤੋਂ ਬਾਕੀ ਗੱਲਾਂ ਹੁਣ ਮੇਰੇ ਤੋਂ ਕਹੀਆਂ ਨਹੀਂ ਜਾਣੀਆਂ ਜਿੱਦਾਂ ਪਹਿਲਾਂ ਸੋਚਦੇ ਸੀ ਉਵੇਂ ਹੁਣ ਅਸੀਂ ਸੋਚਦੇ ਨਹੀਂ ਜਿਵੇਂ ਪਹਿਲਾਂ ਬੋਲਦੇ ਸੀ ਉਵੇਂ ਅਸੀਂ ਹੁਣ ਬੋਲਦੇ ਹਾਂਜੀ
ਹਮਰਾ ਭਰਮ ਗਿਆ ਪਾਪਾ ਗਾ
ਥੋੜੀ ਵਿਸਲ ਹੈ।
ਹਾਂਜੀ
ਜਬ ਰਾਮ ਨਾਮ ਚਿਤ ਲਾਗਾ
ਮੇਰੇ ਸਾਰੇ ਭੁਲੇਖੇ ਦੂਰ ਹੋਵੇ, ਮੇਰੇ ਭਰਮ ਨਿਕਲ ਗਏ ਜਦੋਂ ਮੇਰਾ ਇਹਦੇ ਨਾਲ ਚਿੱਤ ਲੱਗਿਆ, ਜਦੋਂ ਤੂੰ ਰਮੇ ਨਾਲ ਚਿੱਤ ਲੱਗਿਆ ਸਾਰੇ ਭੁਲੇਖੇ ਦੂਰ ਹੋ ਗਏ। ਹਾਂਜੀ
ਬਾਜੀ ਗਰ ਡੰਗ ਵਜਾਈ ਸਭ ਖਾਲਕ ਤਮਾਸੇ ਆਈ,
ਕਹਿੰਦੇ ਬਾਜੀਗਰ ਆਉਂਦਾ ਤੇ ਡੁਗਡੁਗੀ ਵਜਾਉਂਦਾ ਤੇ ਕਹਿੰਦਾ ਵੀ ਲੋਕ ਇਕੱਠੇ ਹੁੰਦੇ ਨੇ, ਖਲਕ ਤਮਾਸ਼ੇ ਆਈ, ਕਹਿੰਦੇ ਲੋਕੀ ਖਲਕਤ ਤਮਾਸ਼ਾ ਵੇਖਣ ਆਉਂਦੀ ਹੈ। ਕਹਿੰਦੇ ਬਾਜੀਗਰ ਜਿਵੇਂ ਖਲਕਤ ਇਕੱਠੀ ਕਰਦਾ ਤੇ ਫਿਰ ਬਾਜੀਆਂ ਪਾਉਂਦਾ ਏਦਾਂ, ਤੇ ਆਪਾਂ ਅੱਗੇ ਵੀ ਗੱਲ ਕਰਦੇ ਹੋ ਨਾ ਵੀ ਬਾਜੀ ਤੇ ਬਾਜੀਗਰ ਵੱਖਰੇ ਵੱਖਰੇ ਹੁੰਦੇ, ਇੱਕੋ ਹੀ ਹੈ, ਲਹਿਰ ਤੇ ਸਮੁੰਦਰ ਇੱਕੋ ਹੀ ਹੈ, ਬਾਜੀਆਂ ਪਾਉਂਦਾ ਤੇ ਮੁੜ ਕੇ ਇਕੱਲਾ ਹੀ ਹੈ, ਤੇ ਜਦੋਂ ਐਂ ਅਗਲਾ ਆਪਾਂ ਕਹਿੰਦੇ ਹਾਂ ਬਾਜੀ ਇੱਕੋ ਹੀ ਬੰਦਾ, ਉਹ ਆਪ ਹੀ ਬਾਜੀਆਂ ਪਾਉਣ ਲੱਗ ਜਾਂਦਾ, ਆਪ ਹੀ ਖੜ ਜਾਂਦਾ ਤੇ ਇਕੱਲਾ ਦਿਸਦਾ ਉਹਦਾ ਬਾਜੀਆਂ ਪਾਉਂਦਾ। ਇਦਾਂ ਹੀ ਰੱਬ ਹੈ, ਜਦੋਂ ਫੈਲਦਾ ਤੇ ਕੁਦਰਤ ਬਣ ਜਾਂਦਾ, ਨਹੀਂ ਤੇ ਇਕੱਲਾ ਹੀ ਹੈ। ਇਕੱਠਾ ਦੋਵੇਂ ਪੰਕਤੀਆਂ ਇਕੱਠੀਆਂ ਪੜ੍ਹਦੇ ਹੋ, ਪਹਿਲਾਂ ਵਾਲੀਆਂ ਬਾਜੀਗਰ ਡੰਕ ਵਜਾਈ ਸਭ ਖਲ ਖਲ ਤਮਾਸ਼ੀ,
ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੈ ਅਕੇਲਾ,
ਕਹਿੰਦੇ ਆਪਣਾ ਸਾਰਾ ਖੇਲ ਸੰਕੋਚ ਲੈਂਦਾ, ਸਮਾਨ ਸਮੂਨ ਇਕੱਠਾ ਕਰ ਲੈਂਦਾ, ਕਹਿੰਦੇ ਹੁਣ ਆਪਣੇ ਰੰਗ ਵਿੱਚ ਇਕੱਲਾ ਹੈ ਅਕੇਲਾ, ਇਕੱਲਾ ਵੀ ਹੈ ਤਾਂ ਵੀ ਉਹੀ ਹੈ, ਜਦੋਂ ਫੈਲਦਾ ਬਾਜੀਆਂ ਪਾਉਂਦਾ ਤਾਂ ਵੀ ਇੱਕੋ ਹੀ, ਦੋ ਕਿੱਥੇ ਹੋ ਗਏ। ਏਦਾਂ ਹੀ ਹੈ, ਕਹਿੰਦੇ ਪਰਮਾਤਮਾ ਹੁਣ ਮੈਨੂੰ ਇਹ ਭਰਮ ਮੇਰਾ ਦੂਰ ਹੋ ਗਿਆ, ਮੈਨੂੰ ਪਤਾ ਲੱਗ ਗਿਆ ਵੀ ਬਾਜੀਗਰ ਹੀ ਐਂ ਘੁੰਮਦਾ, ਜਦੋਂ ਉਹ ਇੱਕੋ ਹੀ ਬੰਦਾ ਜਦੋਂ ਐਂ ਕਰਦਾ ਤਾਂ ਬਾਜੀਆਂ ਦਿਸਦਾ, ਐਂ ਹੁੰਦਾ ਤੇ ਇਕੱਲਾ ਹੀ, ਐਂ ਹੈ ਕਾਦਰ ਹੈ, ਫੈਲ ਜਾਂਦਾ ਕੁਦਰਤ ਬਣ ਜਾਂਦਾ, ਹਰ ਚੀਜ਼ ਉਹੀ ਹੈ, ਮੇਰਾ ਭੁਲੇਖਾ ਹੀ ਨਿਕਲ ਗਿਆ। ਕਹਿੰਦੇ ਮੈਂ ਐਵੇਂ ਕੀ ਰੱਬ ਹੋਰ ਹੈ ਕੁਦਰਤ ਹੋਰ, ਹੁਣ ਇੱਕੋ ਹੀ ਇੱਕ ਹੈ ਸਾਰੇ, ਤੇ ਫਿਰ ਹੁਣ ਉਹਨੂੰ ਖੁਸ਼ ਕਰਨਾ, ਇਹਨੂੰ ਵੇਖੋ ਸਮਝੋ ਲੱਭੋ, ਇਹਦੇ ਨਾਲ ਪਿਆਰ ਕਰੋ, ਇਹਨੂੰ ਜਾਣੋ, ਇਹਦੇ ਨਾਲ ਪਿਆਰ ਕਰੀ ਜਿਹੜਾ ਸਾਹਮਣੇ। ਹਾਂਜੀ
ਕਥਨੀ ਕਹੇ ਪਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ,
ਕਹਿੰਦੇ ਸਾਰੇ ਵੀ ਮੇਰਾ ਵੀ ਭੁਲੇਖਾ ਨਿਕਲ ਗਿਆ, ਅਸੀਂ ਵੀ ਨਿਕਲ ਗਿਆ, ਕਹਿੰਦੇ ਕਥੀ ਦੇ ਕਹਿੰਦੇ ਸਾਰੇ ਜਾਂਦੇ ਆ ਪਰ ਕਹਿਣ ਨਾਲ ਥੋੜਾ ਕੁਝ ਹੋ ਜਾਂਦਾ, ਸਭ ਕਥ ਕਥ ਰਹੀ ਲੁਕਾਈ, ਕਹਿੰਦੇ ਦੁਨੀਆ ਹੀ ਕਹੀ ਜਾਂਦੀ ਵੀ ਸਾਸੀ ਵੀ ਸਾਨੂੰ ਵੀ ਪਤਾ ਲੱਗ ਗਿਆ, ਐਵੇਂ ਗੱਲਾਂ ਹੀ ਹੈ, ਭਰੋਸਾ ਨਹੀਂ ਬਚਦਾ, ਇਹ ਗੱਲ ਤੇ ਭਰੋਸਾ ਸੌਖਾ ਵੀ ਰੱਬ ਆਪਾਂ ਹੀ ਉਹਦਾ ਰੂਪ ਆ, ਇਹ ਭਰੋਸਾ ਬਚਦਾ ਹੀ ਨਹੀਂ, ਲੋਕੀ ਫੇਰ ਉੱਥੇ ਆ ਬੜੇ ਬੰਦੇ ਨਾ ਆਪਣੇ, ਮੈਂ ਇਹਨੂੰ ਪੁੱਛਿਆ ਆਪਣੇ ਨੂੰ ਕੰਮ ਕਰ ਸਰਵਰਾਂ ਨੂੰ, ਮੈਂ MP ਚੈਨਲ, ਮੈਂ ਕਿਹਾ ਆਪਾਂ ਸਵਾਲ ਜਵਾਬ ਕੋਈ ਆਉਂਦੇ ਹੁੰਦੇ ਆ, ਕਹਿੰਦੇ ਬੜੇ ਸਵਾਲ ਆਉਂਦੇ ਆ, ਮੈਂ ਸੁਣਨ ਲੱਗ ਗਿਆ, ਮੈਂ ਕਿਹਾ ਸਵਾਲ ਕੀ ਆਉਂਦੇ ਆ, ਤੇ ਕਮਾਲ ਦੀ ਗੱਲ ਹੋਈ ਵੀ ਸਵਾਲ ਕੀ ਵੀ ਭੋਗ ਕਹਿਣਾ ਚਾਹੀਦਾ ਲੱਗੇ ਕਿ ਪ੍ਰਮਾਣ, ਪ੍ਰਸ਼ਾ ਹੱਥ ਐਂ ਰੱਖਣੇ ਚਾਹੀਦੇ ਨੇ ਮੱਥਾ ਟੇਕਣ ਵੇਲੇ ਕਿ ਐਂ, ਪਰਕਰਮਾ ਕਰਨੀ ਚਾਹੀਦੀ ਕਿ ਨਹੀਂ, ਮਤਲਬ ਏਦਾਂ ਦੇ ਸਵਾਲ ਕਰਨ, ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਰਹਿਣ ਹੀ ਦੇ ਆ ਵੀ ਸਵਾਲ ਜਵਾਬ ਜੇ ਕਰੀਏ ਵੀ ਆਹ ਸਵਾਲ ਨੇ ਅਜੇ ਇੱਥੇ ਖੜੇ ਆ, ਆਹ ਗੱਲਾਂ ਪੁੱਛਦੇ ਅਜੇ ਅਜੇ ਕਈ ਬੰਦੇ ਇੱਥੇ ਖੜੇ ਆ, ਮੈਂ ਸਾਰੇ ਸਵਾਲ ਇੱਕ ਦਿਨ ਸੁਣੇ ਘੱਟ ਤੋਂ ਘੱਟ ਵੀ 25-30 ਸਵਾਲ ਮੈਂ ਇਹ ਲਾਈਨ ਵਾਈਜ਼ ਸੁਣੇ ਵੀ ਆਹ ਕੀ ਸਵਾਲ ਆਇਆ, ਪਰ ਮੈਂ ਹੈਰਾਨ ਹੋ ਗਿਆ, ਬਿਲਕੁਲ ਹੀ ਥਲੜੀ ਪੱਧਰ ਦਾ ਸਵਾਲ, ਉਹ ਮਰਿਆਦਾ ਜਿਹੜੀ ਅਕਾਲ ਤਖ਼ਤ ਦੀ, ਉਹਨਾਂ ਨੂੰ ਪੁੱਛ ਲਓ ਜਿਨ੍ਹਾਂ ਨੇ ਬਣਾਈ ਹੈ ਕੀ ਕਿੱਦਾਂ ਕਿਵੇਂ, ਉਹਨਾਂ ਨੂੰ ਪੁੱਛ ਲਓ, ਨਿੱਕੀਆਂ ਨਿੱਕੀਆਂ ਗੱਲਾਂ, ਸਵਾਲ ਇੱਦਾਂ ਦੇ ਸਾਡੇ ਦਿਮਾਗ, ਮੁੜ ਮੁੜ ਕੇ ਜਿਹੜੀ ਇਹ ਗੱਲ ਕਹੀ ਹੈ ਨਾ ਇੱਥੇ ਵੀ ਕਥਨੀ ਕਹਿ ਭਰਮ ਨਾ ਜਾਈ, ਕਹਿਣ ਨਾਲ ਥੋੜਾ ਸਭ ਕਥ ਕਥ ਰਹੀ ਲੁਕਾਈ, ਕਹਿੰਦੇ ਗੱਲਾਂ ਤੇ ਸਾਰੀ ਕਰੀ ਜਾਂਦੇ, ਗੱਲਾਂ ਨਾਲ ਥੋੜਾ ਗੱਲ ਬਣ ਜਾਂਦੀ ਹੈ ਵੀ ਬੱਲੇ ਬੱਲੇ ਵੀ ਆਹ ਵੀ ਗੱਲ ਪਤਾ ਲੱਗ ਗਿਆ, ਰੱਬ ਐਂ ਜੀ ਪਤਾ ਹੈ ਵੀ ਮੈਂ ਮਰ ਜਾਣਾ, ਦਿਮਾਗ ਚੋਂ ਤਾਂ ਡਰ ਫੇਰ ਨਹੀਂ ਨਿਕਲਦਾ, ਇੱਕੋ ਅਗਲਾ ਕਹਿੰਦਾ ਯਾਰ ਕੁਛ ਨੀ ਮਰਦਾ ਮੁਰਦਾ, ਭਰੋਸਾ ਬੱਝ ਗਿਆ, ਕੁਦਰਤ ਦੇ ਇੱਕ ਛੋਟਾ ਜਿਹਾ ਅੰਸ ਆ, ਇਹਦੇ ਚ ਨਿਕਲੇ ਸੀ, ਇਹਦੇ ਚ ਸਮਾ ਜਾਵਾਂਗੇ, ਮੁੜ ਕੇ ਮਰਨਾ ਕੀ ਹੈ, ਪਰ ਇਹ ਗੱਲ ਪੱਕੀ ਮਨ ਚ ਬਹਿੰਦੀ ਹੈ, ਡਰ ਤੇ ਫੇਰ ਆਉਣੀ ਵੀ ਐਂ ਨਾ ਹੋ ਜੇ ਐਂ ਨਾ ਹੋ ਜੇ ਐਂ ਨਾ ਹੋ ਜੇ, ਮਤਲਬ ਖਤਰੇ ਤੇ ਫੇਰ ਵੀ ਬਣੇ ਹੀ ਰਹਿੰਦੇ ਨੇ,
ਹਰ ਵੇਲੇ ਬੰਦਾ ਚੜ੍ਹਦੀ ਕਲਾ ਚ ਕਿੱਥੇ ਰਹਿੰਦਾ ਹੁਣ ਆਪਾਂ ਸਾਰਿਆਂ ਨੂੰ ਕਹੀਦੇ ਕਾਇਮ ਰਿਹਾ ਕਰੋ ਜਾਂ ਹਾਂਜੀ ਹਾਂਜੀ ਬਸ ਮਾੜਾ ਜਿਹਾ ਇੱਥੋਂ ਲੱਭ ਪ੍ਰਸ਼ਾਦਾ ਛਕਣ ਵੇਲੇ ਵੇਖ ਲਏ ਵੀ ਬੰਦਾ ਉਵੇਂ ਕਾਇਮ ਹੁੰਦਾ ਘਰੇ ਜਾ ਕੇ ਉਵੇਂ ਕਾਇਮ ਹੁੰਦਾ ਹਰ ਵੇਲੇ ਕਿੱਥੇ ਰਹਿੰਦਾ ਕਾਇਮ ਬਸ ਗੱਲਾਂ ਹੈ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਸਾਨੂੰ ਤੇ ਯਾਦ ਰਹਿੰਦਾ ਵੀ ਖੁਸ਼ ਰਹਿਣਾ ਕਿੱਥੇ ਰਹਿੰਦੇ ਨੇ ਬੰਦੇ ਦੋ ਚਾਰ ਵਾਰੀ ਗੱਲ ਯਾਦ ਆਈ ਮੁੜ ਕੇ ਫੇਰ ਉੱਥੇ ਮੁੜ ਕੇ ਫੇਰ ਉੱਥੇ ਮੁੜ ਕੇ ਫੇਰ ਦਿਮਾਗ ਉੱਥੇ ਮਤਲਬ ਗੱਲਾਂ ਹੀ ਹੈ ਤੇ ਇੱਥੇ ਕਬੀਰ ਜੀ ਕਹਿੰਦੇ ਵੀ ਦੁਨੀਆ ਹੀ ਕਥੀ ਜਾਂਦੀ ਕਹੀ ਜਾਂਦੀ ਹੈ ਗੱਲਾਂ ਸਾਰੀ ਮਾਰੀ ਜਾਂਦੇ ਆ ਪਰ ਇੰਨਾ ਸੌਖਾ ਨਹੀਂ ਜੇ ਗੱਲਾਂ ਨਾਲ ਹੀ ਗੱਲ ਬਣਦੀ ਹੋਵੇ ਤੇ ਆਹ ਗੱਲਾਂ ਤੇ ਕੁਦਰਤ ਕੁਦਰਤ ਬੜੀ ਕਮਾਲ ਦੀ ਹੈ ਅਸੀਂ ਇਹਦੇ ਚੋਂ ਨਿਕਲੇ ਇਹਦੇ ਚ ਸਮਾ ਜਾਣਾ ਇਹ ਫੀਲ ਸਦਾ ਬਣੀ ਰਵੇ ਫਿਰ ਕਿਤੇ ਖੇਡ ਅੱਗੇ ਸੁਣਿਆ
ਜਾ ਕਾ ਗੁਰਮੁਖ ਆਪ ਬੁਝਾਈ ਤਾਂ ਕਿ ਹਿਰਦੈ ਰਹਿਆ ਸਮਾਈ
ਕਹਿੰਦੇ ਹੋ ਗੁਰੂ ਦੇ ਗਿਆਨ ਦੁਆਰਾ ਕਹਿੰਦੇ ਜਿਹਨੂੰ ਸਮਝ ਆਉਂਦੀ ਹੈ ਉਹਦੇ ਹਿਰਦੇ ਵਿੱਚ ਇਹ ਚੀਜ਼ ਸਮਾਈ ਰਹਿੰਦੀ ਹੈ ਉਹ ਕੌਣ ਹੈ ਜਿਹੜਾ ਇੱਛੁਕ ਹੈ ਜਿਹਦੀ ਹਰ ਵੇਲੇ ਡਿਮਾਂਡ ਹੈ ਵੀ ਮੈਂ ਭੁੱਲਾਂ ਨਾ ਮੈਂ ਹਰ ਵੇਲੇ ਚੇਤਾ ਰੱਖਾਂ ਮੈਨੂੰ ਚੇਤਾ ਰਵੇ ਜਿਹਦੀ ਡਿਮਾਂਡ ਹੈ ਜਿਹਦੀ ਇੱਛਾ ਹੈ ਤੀਬਰ ਇੱਛਾ ਹੈ ਉਹ ਤੇ ਉਵੇਂ ਹੀ ਫਿਰ ਪੂਰੀ ਕੁਦਰਤ ਦਾ ਵਿਧਾਨ ਹੈ ਉਵੇਂ ਹੀ ਪੂਰੀ ਕਰਦਾ ਹਾਂਜੀ
ਗੁਰ ਕਿੰਚਿਤ ਕਿਰਪਾ ਕੀਨੀ ਸਭ ਤਨ ਮਨ ਦੇਹੇ ਹਰ ਲੀਨੀ
ਕਹਿੰਦੇ ਉਸ ਦਾ ਤਨ ਮਨ ਧਨ ਸਭ ਹਰੀ ਦੇ ਵਿੱਚ ਲੀਨ ਹੋ ਜਾਂਦਾ ਥੋੜੀ ਜਿਹੀ ਗੁਰੂ ਜੇ ਕਿਰਪਾ ਕਰ ਦੇਵੇ ਮਤਲਬ ਗਿਆਨ ਦਾ ਕਿਨਕਾ ਮਿਲ ਜੇ ਨਾ ਕਿਨਕਾ ਤੇ ਆਪਣੀ ਜ਼ਿੰਦਗੀ 'ਚ ਜੇ ਲਾਗੂ ਕਰ ਲਵੇ ਫਿਰ ਕਹਿੰਦੇ ਸਾਰਾ ਕੁਛ ਹੀ ਉਹ ਸਮਰਪਿਤ ਕਰ ਦਿੰਦਾ ਹਾਂਜੀ
ਕਹਿ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ
ਕਹਿੰਦੇ ਉਸ ਰੰਗ ਵਿੱਚ ਰੰਗਿਆ ਗਿਆ ਤੇ ਜੀਵਨ ਦਾਤਾ ਮੈਨੂੰ ਜਿਹੜਾ ਮਿਲ ਗਿਆ ਕਬੀਰ ਸਾਹਿਬ ਕਹਿੰਦੇ ਵੀ ਉਹ ਮਿਲ ਗਿਆ ਤੇ ਮੇਰੇ ਜਿਹੜੇ ਸਾਰੇ ਭਰਮ ਭੁਲੇਖੇ ਮੇਰੇ ਮਨ ਦੇ ਉਹ ਦੂਰ ਹੋ ਗਏ ਲੋਗਾ ਭਰਮ ਨਾ ਭੁੱਲੋ ਭਾਈ ਫਿਰ ਉਹਨਾਂ ਨੇ ਕਿਹਾ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਉਹ ਸਮਝ ਆ ਗਿਆ ਇਹ ਨੁਕਤੇ ਜਿਹੜੇ ਹੈ ਇਹ ਕਲਿੱਕ ਹੋ ਗਏ ਦਿਮਾਗ 'ਚ ਬੈਠ ਗਏ ਤੇ ਸਾਡੇ ਤੇ ਵੀ ਕਿਤੇ ਇੱਦਾਂ ਹੋ ਜਾਏ ਸਦਾ ਵਾਸਤੇ ਫਿਰ ਆਨੰਦ ਵਿੱਚ ਖੇੜੇ ਦੇ ਵਿੱਚ ਚੜ੍ਹਦੀ ਕਲਾ 'ਚ ਰਹਿ ਸਕਦੇ ਆਪਣੇ ਆਪ ਨੂੰ ਕਾਇਮ ਰੱਖ ਸਕਦੇ ਤਾਂ ਕਰਕੇ ਕੋਸ਼ਿਸ਼ ਕਰੀਏ ਕਿ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਗੱਲਾਂ ਨਹੀਂ ਜੋ ਅਸੀਂ ਪੜ੍ਹਦੇ ਹਾਂ ਜੋ ਸੁਣਦੇ ਹਾਂ ਉਹਨੂੰ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਚੇਤਾ ਰੱਖੀਏ ਪੰਗਾ ਇਹ ਹੈ ਉਹ ਗੱਲ ਹੁੰਦੀ ਠੀਕ ਹੈ ਮੁੜ ਕੇ ਚੇਤਾ ਭੁੱਲ ਜਾਂਦੀ ਹੈ ਥੋੜੇ ਚਿਰ ਲਈ ਯਾਦ ਰਹਿੰਦੀ ਹੈ ਮੁੜ ਕੇ ਫੇਰ ਉਹੀ ਹੋ ਜਾਂਦਾ ਉਹ ਸਦਾ ਨਹੀਂ ਯਾਦ ਰਹਿੰਦੀ ਇੰਟਰਸਟ ਨਹੀਂ ਨਾ ਸ਼ੌਂਕ ਨਹੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਵਾਲਿਆਂ ਦਾ ਸ਼ੌਂਕ ਉੱਥੇ ਹੀ ਹੈ ਚੁਗਲੀਆਂ ਕਰਨ ਵਾਲਿਆਂ ਨੂੰ ਉਵੇਂ ਹੀ ਚੰਗਾ ਲੱਗਦਾ ਉਹ ਐਂ ਲੱਭੀ ਜਾਂਦਾ ਕੋਈ ਬਹਿ ਜੇ ਯਾਰ ਮੇਰੇ ਕੋਲ ਚੁਗਲੀਆਂ ਚਗਲੀਆਂ ਕਰੀਏ ਉਹ ਕਈ ਬੰਦੇ ਇੱਦਾਂ ਦਾ ਸ਼ੌਂਕ ਰੱਖਦੇ ਖਾਣ ਪੀਣ ਵਾਲੇ ਗੱਲਾਂ ਹੀ ਖਾਣ ਪੀਣ ਦੀਆਂ ਕਰਨਗੇ ਤੈਨੂੰ ਪਤਾ ਇੱਕ ਉਹ ਚੀਜ਼ ਮਿਲਦੀ ਉੱਥੇ ਬੜਾ ਉਹ ਐਂ ਗੱਲਾਂ ਕਰਦੇ ਕੱਪੜਿਆਂ ਵਾਲੇ ਕੱਪੜਿਆਂ ਦੀ ਹਰ ਵੇਲੇ ਲੱਭਣਗੇ ਵੀ ਨੈੱਟ ਤੇ ਕੱਪੜੇ ਵੀ ਆਹ ਕਿਹੜਾ ਆਹ ਵੇਖੀ ਆਹ ਕਿਵੇਂ ਆਹ ਕਿਵੇਂ ਏਦਾਂ ਹੀ ਲੱਭੀ ਜਾਂਦੇ ਇੰਟਰਸਟ ਵੀ ਹੋਣਾ ਚਾਹੀਦਾ ਸ਼ੌਂਕ ਵੀ ਹੋਣਾ ਚਾਹੀਦਾ ਆਹ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਗੁਰਬਾਣੀ ਦੀ ਗੱਲ ਵੀ ਹਰ ਵੇਲੇ ਜੇ ਇੰਟਰਸਟ ਹੋਏਗਾ ਤਾਂ ਹੁੰਦਾ ਤਾਂ ਸਮਝ ਪੈਂਦੀ ਹੈ ਨਹੀਂ ਤੇ ਨਿਕਲ ਜਾਂਦੀ ਹੈ ਦਿਮਾਗ 'ਚ ਜਦੋਂ ਗੱਡੀ ਖਰੀਦਣੀ ਹੋਵੇ ਫਿਰ ਹਰ ਬੰਦੇ ਨੂੰ ਗੱਡੀ ਕੋਈ ਦਿਸੀ ਜਾਂਦੀ ਵੀ ਆਹ ਗੱਡੀ ਆਹ ਵੇਖਾਂ ਆਹ ਕਿਉਂਕਿ ਖਰੀਦਣੀ ਹੈ ਜਿਹਨੇ ਮੋਟਰਸਾਈਕਲ ਨਵਾਂ ਲੈਣਾ ਹੋਵੇ ਹਰੇਕ ਦਾ ਮੋਟਰਸਾਈਕਲ ਵੇਖਦਾ ਉਹਦੇ ਦਿਮਾਗ 'ਚ ਮੋਟਰਸਾਈਕਲ ਚੱਲਦਾ ਫਿਰ ਉਹਨੂੰ ਹਰੇਕ ਮੋਟਰਸਾਈਕਲ ਛਾਹ ਕਿਵੇਂ ਹੈ ਆਹ ਰੰਗ ਕਿਵੇਂ ਆਹ ਰੰਗ ਕਿਵੇਂ ਉਹਦੇ ਦਿਮਾਗ 'ਚ ਉਹੀ ਚੱਲੀ ਜਾਂਦੀ ਤੇ ਜਿਸ ਬੰਦੇ ਦਾ ਇੰਟਰਸਟ ਇੱਧਰ ਹੋਏਗਾ ਸ਼ੌਂਕ ਹੋਏਗਾ ਉਹਦੀ ਇੱਛਾ ਹੋਏਗੀ ਫਿਰ ਇੱਛਾ ਪੂਰਕ ਸਰਬ ਸੁਖ ਦਾਤਾ ਜਾ ਕੇ ਬਸ ਹੈ ਕੰਮ ਤੇ ਨਾ ਕੁਦਰਤ ਦਾ ਵਿਧਾਨ ਏਦਾਂ ਦਾ ਦਿਮਾਗ ਕੰਮ ਹੀ ਐਂ ਕਰਦਾ ਕਹਿੰਦੇ ਜੋ ਤੇਰੀ ਇੱਛਾ ਉਸ ਹਿਸਾਬ ਨਾਲ ਹੀ ਸਾਰਾ ਕੁਝ ਸਾਹਮਣੇ ਆਉਣ ਲੱਗ ਜਾਂਦਾ ਡਿਮਾਂਡ ਹੈ ਨਾ ਜੇ ਵੀ ਦਲੀਲ ਆਵੇ ਸਮਝ ਆਵੇ ਤੇ ਸਮਝ ਆਉਣ ਲੱਗ ਕੁਦਰਤ ਸਮਝ ਆਵੇ ਇਹ ਤੁਸੀਂ ਡਿਮਾਂਡ ਰੱਖ ਲਈ ਜਿੱਦਣ ਫਿਰ ਉਹੀ ਚੀਜ਼ ਦਿਮਾਗ ਚ ਆਈ ਜਾਏ ਇੱਕ ਇੱਕ ਚੀਜ਼ ਚੋਂ ਫੀਲਿੰਗ ਬਣੀ ਜਾਣੀ ਹੈ ਆਹ ਕਿਵੇਂ ਇੱਕ ਇੱਕ ਗੱਲ ਤੇ ਸਮਝ ਆਈ ਜਾਏ ਪਰ ਇਹਦੇ 'ਚ ਸ਼ੌਂਕ ਹੋਣਾ ਚਾਹੀਦਾ ਸ਼ੌਂਕ ਇੰਟਰਸਟ ਹੋਵੇ ਪਰ ਥੋੜੇ ਚਿਰ ਦਾ ਚਾਅ ਜਿਹਾ ਪੈਦਾ ਹੁੰਦਾ ਸੁਣ ਕੇ ਤੇ ਚਾਅ ਜਿਹਾ ਹੁੰਦਾ ਰੋਜ਼ ਦੀ ਰੋਜ਼ ਤੇ ਅਗਲਾ ਕਹਿੰਦਾ ਰੋਜ਼ ਚਾਰਜ ਹੋਈਏ, ਰੋਜ਼ ਪਤਾ ਲੱਗੇ ਤਾਂ ਗੱਲ ਕਰਦੇ। ਮਤਲਬ ਹਰ ਬੰਦਾ ਇਦਾਂ ਹੀ ਸੋਚਦਾ। ਆਪਾਂ ਨੂੰ ਕਹਿੰਦੇ ਕਹਿੰਦੇ ਆ, ਹੁਣ ਕਈ ਫੋਨ ਕਰਦੇ ਨੇ ਹਫ਼ਤੇ ਕੁ ਬਾਅਦ ਤੇ ਜ਼ਰੂਰ ਕਰ ਲਿਆ ਕਰੋ, ਚਲੋ ਤਿੰਨ ਹਰ ਰੋਜ਼ ਹੀ ਕਰ ਲਿਆ ਕਰੋ। ਮੈਂ ਕਿਹਾ ਕਿਉਂ? ਕਹਿੰਦੇ ਫਿਰ ਚਾਰਜ ਹੋਏ ਰਹਿੰਦੇ ਆ, ਮਤਲਬ ਰੋਜ਼ ਦੀ ਰੋਜ਼ ਕਰੋ, ਅਸੀਂ ਫਿਰ ਡੋਲ ਗਏ ਆ। ਪਰ ਕਈ ਚੀਜ਼ਾਂ ਪੱਕੀਆਂ ਹੀ ਦਿਮਾਗ ਵਿੱਚ ਨੇ, ਰੋਜ਼ ਥੋੜ੍ਹਾ ਦੁਹਰਾਉਣੀਆਂ ਪੈਂਦੀਆਂ। ਕਈ ਚੀਜ਼ਾਂ ਪੱਕੀਆਂ ਹੀ ਨੇ, ਰੋਟੀ ਖਾਣੀ ਹੈ, ਆਹ ਕਰਨਾ, ਆਹ ਕਰਨਾ, ਉਹ ਪਤਾ ਹੀ ਹੈ ਪੱਕਾ। ਦੁਹਰਾਉਣ ਦੀ ਥੋੜ੍ਹਾ ਲੋੜ ਹੈ, ਸਮਝਾਉਣ ਦੀ ਥੋੜ੍ਹਾ ਲੋੜ ਹੈ। ਬੱਚੇ ਨਾਲ ਪਿਆਰ ਹੈ ਤੇ ਸਿਖਾਇਆ ਜਾਂਦਾ ਰੋਜ਼ ਵੀ ਐਂ ਕਰਨਾ ਐਂ ਕਰਨਾ, ਪਤਾ ਹੀ ਹੈ। ਇੱਦਾਂ ਹੀ ਹੈ, ਜੇ ਇੰਟਰਸਟ ਹੋਏਗਾ, ਲਗਨ ਹੋਏਗੀ ਤਾਂ ਗੱਲ ਬਣਦੀ। ਆਪਣੇ ਆਪ ਇੱਛਾ ਪੈਦਾ ਹੋਵੇ, ਆਪਣੇ ਆਪ ਅੰਦਰ ਇੱਕ ਚਾਹ ਪੈਦਾ ਹੋਵੇ, ਫਿਰ ਉਹ ਵੀ ਗੱਲਾਂ ਸਮਝ ਆਉਂਦੀਆਂ ਜਿਹੜੀਆਂ ਯਾਰ ਕਿਵੇਂ ਸਮਝ ਆ ਗਈਆਂ, ਇਹ ਤੇ ਸਮਝ ਹੀ ਨਹੀਂ ਆ ਸਕਦੀ, ਕਿਵੇਂ ਪਤਾ ਲੱਗ ਗਿਆ, ਉਹ ਵੀ ਪਤਾ ਲੱਗ ਜਾਂਦਾ। ਤਾਂ ਕਰਕੇ ਅੰਦਰ ਸ਼ੌਕ ਪੈਦਾ ਹੋਵੇ, ਨਹੀਂ ਤੇ ਜ਼ਿਆਦਾ ਅਸੀਂ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ, ਬਾਹਰ ਚਿੱਠੀਆਂ। ਸੋ ਇਸ ਕਰਕੇ ਆਓ, ਕੱਲ ਪਰਸੋਂ ਦੋ ਦਿਨ ਰਲ ਮਿਲ ਕੇ ਇਸੇ ਤਰ੍ਹਾਂ ਹਾਜ਼ਰੀ ਭਰਾਂਗੇ। ਸਾਰੇ ਜਿਹੜੇ ਘਰਾਂ ਵਿੱਚ ਸੁਣਨ ਵਾਲੇ ਆ, ਸਭ ਨੂੰ ਬੇਨਤੀ ਹੈ ਏਦਾਂ ਹੀ ਪ੍ਰੇਮ ਭਾਵਨਾ ਨਾਲ ਦੋ ਤਿੰਨ ਦਿਨ ਦੋ ਦਿਨ ਟਾਈਮ ਕੱਢਿਓ, ਰਲ ਮਿਲ ਕੇ ਇਸੇ ਤਰ੍ਹਾਂ। ਥੋੜੀ ਵਿਸਲ ਹੈ, ਵਿਸਲ ਘਟਾਓ, ਥੋੜੀ ਆਵਾਜ਼ ਵਿੱਚ ਵਿਸਲ ਹੈ। ਆਰਾਮ ਦੇ ਨਾਲ ਕੱਲ ਤੇ ਪਰਸੋਂ ਦੋਵੇਂ ਦਿਨ ਸਹੀ ਟਾਈਮ ਤੇ ਆਪਾਂ ਹਾਜ਼ਰੀ ਭਰੀਏ। ਉਹ ਕਲਮ ਧੰਨ, ਕਾਗਜ਼ ਧੰਨ, ਭਾਂਡਾ ਧੰਨ, ਲਿਖਾਰੀ ਧੰਨ, ਉਹ ਕਮਾਉਣ ਵਾਲੇ ਧੰਨ। ਪਹਿਲਾਂ ਸਟੈਂਡ ਹੋਵੇ, ਫਿਰ ਕਲਮ ਧੰਨ, ਫਿਰ ਸਾਰਾ ਕੁਝ ਹੀ ਧੰਨ। ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਨਾਨਕ ਸਾਹਿਬ ਧੰਨ ਹੈ, ਧੰਨ ਹੈ, ਨਾਨਕ ਸਾਹਿਬ ਧੰਨ ਹੈ, ਧੰਨ ਹੈ। ਗੁਰੂ ਅੰਗਦ ਸਾਹਿਬ ਜੀ ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਅੰਗਦ ਸਾਹਿਬ ਜੀ ਧੰਨ ਹੈ। ਅਮਰਦਾਸ ਜੀ ਧੰਨ ਹੈ, ਧੰਨ ਹੈ, ਧੰਨ ਹੈ, ਅਮਰਦਾਸ ਜੀ ਧੰਨ ਹੈ, ਅਮਰਦਾਸ ਜੀ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਰਾਮਦਾਸ ਹੈ ਧੰਨ ਹੈ, ਬੋਲੋ ਬੋਲੋ, ਧੰਨ ਹੈ, ਗੁਰੂ ਰਾਮਦਾਸ ਸਾਹਿਬ ਧੰਨ ਹੈ, ਧੰਨ ਹੈ, ਧੰਨ ਹੈ, ਅਰਜਨ ਦੇਵ ਸਾਹਿਬ ਧੰਨ ਹੈ, ਧੰਨ ਹੈ, ਗੁਰੂ ਅਰਜਨ ਦੇਵ ਸਾਹਿਬ ਧੰਨ ਹੈ, ਅਰਜਨ ਦੇਵ ਸਾਹਿਬ ਧੰਨ ਹੈ, ਧੰਨ ਪਿਆਰੇ ਧੰਨ ਹੈ, ਧੰਨ ਹੈ, ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ, ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਧੰਨ ਹੈ,
ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ,
ਸ੍ਰੀ ਹਰ ਰਾਏ ਸਰਬੰਦ ਹੈ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਰ ਧੰਨ ਹੈ
ਧੰਨ ਹੈ ਧੰਨ ਹੈ
ਸ੍ਰੀ ਹਰਿ ਕ੍ਰਿਸ਼ਨ ਸਰ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ ਸਾਹਿਬ ਪਿਆਰੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਸਾਹਿਬ ਜੀ
ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਵਾਹਿਗੁਰੂ ਬੋਲ ਪਿਆਰਿਆ
ਜੀ
ਸਤਨਾਮ ਵਾਹਿਗੁਰੂ ਬੋਲ ਪਿਆਰਿਆ
ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਹਾਂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਬੋਲ ਕਦੇ ਨਾਡੋ ਵਾਹਿਗੁਰੂ ਬੋਲ ਕਦੇ ਨਾਡੋ
ਵਾਹਿਗੁਰੂ ਬੋਲ ਕਦੇ ਨਾਡੋ
ਜੀ ਵਾਹਿਗੁਰੂ
ਬੋਲ ਕਦੇ ਨਾਡੋ
ਵਾਹਿਗੁਰੂ ਬੋਲ ਪਿਆਰਿਆ ਤੇਰੇ ਬਿਠੜੇ ਲੱਗਣ ਕੇ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਤੇਰੇ ਬਿਠੜੇ ਲੱਗਣ ਕੇ ਬੋਲ ਪਿਆਰਿਆ ਵਾਹਿ
ਵਾਹਿਗੁਰੂ ਤਤ ਵਾਹਿਗੁਰੂ ਵਾਹਿਗੁਰੂ ਜੀ ਤਤ
ਵਾਹਿਗੁਰੂ ਵਾਹਿਗੁਰੂ ਤਤ ਵਾਹਿਗੁਰੂ ਵਾਹਿਗੁਰੂ ਤਤ
ਵਾਹਿਗੁਰੂ ਵਾਹਿਗੁਰੂ ਬੋਲ ਬਨਾ ਤੂੰ ਬੋਲੀ ਨਾ ਆਪਣੇ ਔਕੜ ਬੋਲ ਕਿਸੇ ਦੇ ਬੋਲੀ ਨਾ
ਵਾਹਿਗੁਰੂ ਬੋਲ ਬਨਾ ਤੂੰ
ਬੋਲੀ ਨਾ
ਆਪਣੇ ਔਕੜ ਬੋਲ ਕਿਸੇ ਦੇ ਬੋਲੀ ਨਾ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ
ਜੀ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਪੁਰਿਆਈਆਂ ਬਾਚੇ ਧਰਮ ਹਦੂਰ
ਗਰਮੀਆਂ ਤੋਂ ਆਪਣੀ
ਕੇ ਨੇੜੇ ਕੇ ਦੂਰ ਸਿੱਧੀ ਨਾਮ ਤੇ ਆਇਆ ਪ੍ਰੇਮ ਸਖਤ ਸਾਲ
ਨਾਨਕ ਦੇ ਮੁਖ ਤੁਲੇ ਕੀਰਤੀ ਨਾਲ
ਜਿੰਨੀ ਨਾਮ ਆਇਆ ਪ੍ਰੇਮ ਸਖਤ ਸਾਲ ਜੀ
ਨਾਨਕ ਦੇ ਮੁਖ ਤੁਲੇ ਕੀਰਤੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ ਫਤਿਹ